ग्रह बरी आन अनसुआ नार जन पठ्यो तत् निज शिव निकार।
हां जदों दत्तात्रेय नूं वरदान मिल गया ਉਹਨੂੰ ਆਕਾਸ਼ਵਾਣੀ ਹੋਈ ਉਹਨੂੰ ਕਿਹਾ ਵੀ ਤੂੰ ਭਾਈ ਤੇਰਾ ਤਪ ਪ੍ਰਮਾਣ ਹੋ ਗਿਆ ਤੇਰੀ ਭਗਤੀ ਪ੍ਰਮਾਣ ਹੋ ਗਈ ਤੂੰ ਮੰਕੀ ਮੰਗਦਾ ਰੁਦਰ ਦੇਖੋ ਇੱਥੇ ਰੁਦਰ ਦਾ ਅਰਥ ਜਿਹੜਾ ਆ ਮਹਾਂਦੇਵ ਹੈ ਸ਼ਿਵ ਆਸਨ ਦੇ ਵਿੱਚ ਮਹਾਂਦੇਵ ਵਾਸਤੇ ਲਫ਼ਜ਼ ਨਹੀਂ ਆਇਆ ਹੋਇਆ ਸ਼ਿਵ ਲਫ਼ਜ਼ ਲਫ਼ਜ਼ ਇੰਡੀਪੈਂਡੈਂਟ ਹੈ ਸ਼ਿਵ ਲਫ਼ਜ਼ ਨਿਰਾਕਾਰ ਵਾਸਤੇ ਪਰਮੇਸ਼ਰ ਵਾਸਤੇ ਆਇਆ ਹੈ ਜਾਂ ਪੂਰਨ ਬ੍ਰਹਮ ਵਾਸਤੇ ਆਇਆ ਹੈ ਕਹਿ ਲਓ ਪੂਰਨ ਬ੍ਰਹਮ ਔਰ ਪਰ ਬ੍ਰਹਮ ਤਾਂ ਫਿਰ ਗਾਂ ਜਾ ਕੇ ਕੋਈ ਹੋ ਜਾਂਦੇ ਨੇ ਕੋਈ ਖਾਸ ਫਰਕ ਨਹੀਂ ਹੈਗਾ ਉਹ ਬੀਜ ਹੈ ਉਗਿਆ ਹੋਇਆ ਬੀਜ ਦੇ ਵਿੱਚ ਗੁਪਤ ਹੈ ਪੌਦਾ ਬੀਜ ਵਿੱਚ ਪੇੜ ਦਾ ਬੀਜ ਦੇ ਵਿੱਚ ਹੀ ਆ ਗੁਪਤ ਹੈ ਪ੍ਰਗਟ ਹੋਇਆ ਹੋਇਆ ਬਸ ਇੰਨਾ ਹੀ ਫਰਕ ਹੈ ਹੁਣ ਜਦੋਂ ਤਾਂ ਸੰਪਾਸ ਕਹਿੰਦੇ ਮਹਾਂਦੇਵ ਕੋ ਕਹਿ ਤਾਂ ਸਦਾ ਸ਼ਿਵ ਉਹ ਜਿਹੜਾ ਮਹਾਂਦੇਵ ਹੈ ਦੇਹਧਾਰੀ ਸ਼ਿਵ ਜੀ ਨੂੰ ਇਹ ਕਹਿੰਦੇ ਨੇ ਉਹ ਅਸਲ 'ਚ ਮਹਾਂਦੇਵ ਹੈ ਦੇਵਤੇ ਜਿਹੜੇ ਸਾਰੇ ਹੀ ਆ ਆਪਾਂ ਇਹਨਾਂ 'ਚੋਂ ਵੱਡਾ ਹੈ ਸਿਆਣਾ ਹੈ ਜ਼ਿਆਦਾ ਗਿਆਨਵਾਨ ਹੈ ਬਸ ਆਗੂ ਹੈ ਉਹਨਾਂ ਦਾ ਰਹਿਬਰ ਹੈ ਜਿਵੇਂ ਸਾਡੇ ਅਸੀਂ ਗੁਰੂ ਕਹਿ ਦਿੰਦੇ ਹਾਂ ਉਹਨਾਂ 'ਚੋਂ ਉਹਨਾਂ ਤੋਂ ਅੱਗੇ ਹੈ ਗਿਆਨ ਦੇ ਵਿੱਚ ਉਹ ਮਹਾਂਦੇਵ ਹੈ ਦੇਵ ਤੋਂ ਮਹਾਂਦੇਵ ਵੱਡਾ ਦੇਵ ਉਹਨਾਂ ਦਾ ਹੁਣ ਉਹਨੂੰ ਸਦਾ ਸ਼ਿਵ ਕਹਿਣ ਲੱਗ ਗਏ ਸਦਾ ਸ਼ਿਵ ਨਹੀਂ ਹੈ ਤਾਂ ਕਰਕੇ ਜੇ ਸ਼ਿਵ ਲਫ਼ਜ਼ ਆਊਗਾ ਇਹ ਇਹਦੇ ਵਾਸਤੇ ਨਹੀਂ ਹੋਣਾ ਆਪ ਲੇਖਾ ਪੈ ਜਾਂਦਾ ਅਸੀਂ ਬੰਦੇ ਨੂੰ ਸ਼ਿਵ ਕਹੀ ਜਾਂਦੇ ਬੰਦਾ ਨਹੀਂ ਹੈਗਾ ਸ਼ਿਵ ਅਨੰਦ ਸਾਹਿਬ 'ਚ ਗੁਰੂ ਅਮਰਦਾਸ ਨੇ ਕਿਹਾ ਸ਼ਿਵ ਸ਼ਕਤੀ ਆਪੋ ਪਾਇ ਕੇ ਕਰਤਾ ਆਪੇ ਹੁਕਮ ਵਰਤਾ ਹੈ ਹੁਣ ਸ਼ਿਵ ਨੇ ਸ਼ਕਤੀ ਪੈਦਾ ਕੀਤੀ ਸ਼ਕਤੀ ਕੀ ਹੈ ਸ਼ਕਤੀ ਕੁਦਰਤ ਦੀ ਸ਼ਕਤੀ ਹੋਈ ਹੈ ਕੁਦਰਤ ਜਿਹੜੀ ਹੈ ਸ਼ਕਤੀ ਹੈ ਸ਼ਿਵ ਦੀ ਕੁਦਰਤ ਨਾਲ ਸੂਰਜ ਚੱਲਦਾ ਕੁਦਰਤ ਨਾਲ ਮੌਸਮ ਬਦਲਦਾ ਕੁਦਰਤ ਨਾਲ ਸਭ ਕੁਝ ਹੋ ਰਿਹਾ ਨਾ ਉਹ ਸ਼ਕਤੀ ਹੈ ਕੁਦਰਤ ਉਹ ਕੀ ਹੈ ਕਾਦਰ ਹੈ ਆਪ ਕਾਦਰ ਹੈ ਕੁਦਰਤ ਉਹਦੀ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਕੁਦਰਤ ਉਹਦੀ ਸ਼ਕਤੀ ਹੈ ਆਪ ਉਹ ਕਾਦਰ ਹੈ ਉਰਦੂ ਦੀ ਭਾਸ਼ਾ 'ਚ ਇਹ ਉਰਦੂ ਜਿਹੜੇ ਮੁਸਲਮਾਨਾਂ ਦੀ ਭਾਸ਼ਾ ਦੀ ਗੱਲ ਹੈ ਆਪਣੀ ਭਾਸ਼ਾ ਦੇ ਵਿੱਚ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਕੁਦਰਤ ਨੂੰ ਸਾਡੇ ਸ਼ਕਤੀ ਕਿਹਾ ਹੋਇਆ ਭਾਸ਼ਾ ਦਾ ਫਰਕ ਹੈ ਗੱਲ ਇੱਕੋ ਹੀ ਹੈ ਦੋਏ ਗੱਲਾਂ ਕਹਿਤੀਆਂ ਤਾਂ ਕਿ ਮੁਸਲਮਾਨ ਵੀ ਸਮਝ ਲੈਣ ਹਿੰਦੂ ਵੀ ਸਮਝ ਲੈਣ ਦੋਵੇਂ ਸਿੱਖ ਬਣ ਜਾਣ ਸਿੱਖਾਂ ਵਾਸਤੇ ਨਹੀਂ ਇਹ ਗੱਲ ਹਿੰਦੂਆਂ ਮੁਸਲਮਾਨਾਂ ਨੂੰ ਸਿੱਖ ਬਣਾਉਣ ਵਾਸਤੇ ਇਹ ਗੱਲ ਸਿੱਖ ਤਾਂ ਸਮਝੇ ਹੋਏ ਦਾ ਨਾ ਸਿੱਖ ਤਾਂ ਜਿਹੜਾ ਸਿੱਖਿਆ ਲੈ ਲਈ ਜਿਹੜਾ ਸਮਝ ਗਿਆ ਉਹਦਾ ਨਾ ਸਿੱਖ ਹੁਣ ਅਸੀਂ ਜੰਮਦੇ ਨੂੰ ਸਿੱਖ ਕਹਿਣ ਲੱਗ ਗਏ ਇਹ ਵੀ ਥੋੜ੍ਹਾ ਜਿਹਾ ਗੜਬੜ ਹੋ ਗਈ ਚਲੋ ਖੈਰ ਹਾਂਜੀ ਉਹ ਆ ਗਿਆ ਘਰ ਉਹਨੇ ਕਿਹਾ ਵੀ ਮੇਰੇ ਜੇ ਤੂੰ ਮੈਨੂੰ ਵਰ ਦੇ ਰਿਹਾ ਹੁਣ ਅਤਰ ਰਿਸ਼ੀ ਨੇ ਕਿਹਾ ਵੀ ਤਾਂ ਤੇਰੇ ਵਰਗਾ ਪੁੱਤਰ ਮੇਰੇ ਘਰ ਪੈਦਾ ਹੋਵੇ ਬਸ ਤੇਰੇ ਵਰਗਾ ਪੁੱਤਰ ਮੇਰੇ ਘਰ ਪੈਦਾ ਹੋਵੇ ਹੁਣ ਤੇਰੇ ਵਰਗਾ ਪੁੱਤਰ ਕਿਵੇਂ ਹੋ ਸਕਦਾ ਪਰਮੇਸ਼ਰ ਵਰਗਾ ਪੁੱਤਰ ਕਿਵੇਂ ਹੋ ਸਕਦਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨਾਂ ਦੀਆਂ ਸ਼ਕਤੀਆਂ ਹੋਣ ਤਿੰਨਾਂ ਦੀ ਬੁੱਧੀ ਇਕੱਠੀ ਹੋਵੇ ਤਾਂ ਹੋ ਸਕਦਾ ਆਊਗੀ ਗੱਲ ਨੁਕਤੇ ਦੀ ਤਾਂ ਤ੍ਰੈ ਹੈ ਦੱਤਾ ਤ੍ਰੈ ਤਿੰਨੇ ਇੱਕ ਵਿੱਚ ਨੇ ਜਦੋਂ ਘਰ ਆ ਗਿਆ ਉਹਨੇ ਸਤੀ ਇੱਕ ਸਤੀ ਦਾ ਖੈਰ ਬਾਅਦ ਦੇ ਵਿੱਚ ਲੱਗਿਆ ਅਨਸੋਇਆ ਨਾਂ ਦੀ ਇੱਕ ਲੜਕੀ ਤੁਹਾਨੂੰ ਵਿਆਹ ਕੀਤਾ
ਗ੍ਰਹਿ ਬਰੀ ਆਣ ਅਨਸੂਆ ਨਾਲ
ਅਨਸੂਆ ਦਾ ਨਾਂ ਕਿਉਂ ਹੈ ਅਨਸੂਆ ਦਾ ਨਾਂ ਤਾਂ ਹੈ ਉਹਦਾ ਨਾਂ ਅਨਸੂਆ ਪਿਆ ਹੈ ਬਚਪਨ 'ਚ ਨਹੀਂ ਸੀਗਾ ਜਿਹਨੇ ਕਿਸੇ ਬੱਚੇ ਨੂੰ ਜਨਮ ਨਹੀਂ ਦੇਣਾ ਉਹ ਅਨਸੂਆ
ਬਗੈਰ
ਇੱਥੇ ਆਊਗਾ ਨੁਕਤਾ ਹੁਣੇ ਕਹਾਂ ਇਹਦਾ ਨਾਂ ਪਿਆ ਹੈ ਬਾਅਦ ਦੇ ਵਿੱਚ ਨਹੀਂ ਜਨਮ ਦੇਣਾ ਕਿਸੇ ਬੱਚੇ ਨੂੰ ਉਹਦਾ ਪ੍ਰਣ ਸੀ ਅਤਰ ਰਿਸ਼ੀ ਨੇ ਜਦ ਉਹਨੂੰ ਦੇਖਿਆ ਅਤਰ ਰਿਸ਼ੀ ਨੇ ਕਿਹਾ ਉਹਦੇ ਨਾਲ ਇੱਛਾ ਪ੍ਰਗਟ ਕੀਤੀ ਉਹਨੂੰ ਵਰਨ ਦੀ, ਵੀ ਇਹ ਤੋਂ ਪੁੱਤਰ ਪੈਦਾ ਹੋਊਗਾ, ਕਿਉਂਕਿ ਰੂਪ ਨੂੰ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਅਤ ਸੁੰਦਰ ਜਿਹੜਾ ਰੂਪ ਹੈ ਉਹ ਵੀ ਉਹਦਾ ਹੀ ਰੂਪ ਹੈ ਪਰਮੇਸ਼ਰ ਦਾ, ਉਹਦਾ ਜ਼ਿਆਦਾ ਸੁੰਦਰ ਕੋਈ ਨਹੀਂ। ਸਰੀਰ ਦੀ ਸੁੰਦਰਤਾ ਵੀ ਗਿਆਨ ਦੀ ਨਾਲ ਸੰਬੰਧਿਤ ਹੈ। ਜਿਹੜੇ ਕੁਰੂਪ ਨੇ ਨਸਲਾਂ ਉਹ ਗਿਆਨਵਾਨ ਵੀ ਘੱਟ ਹੁੰਦੀਆਂ ਨੇ, ਦੇਖ ਲਓ ਤੁਸੀਂ ਕੁਰੂਪ ਨਸਲਾਂ ਗਿਆਨਵਾਨ ਘੱਟ ਹੁੰਦੀਆਂ। ਸੁਚੱਜਾ ਕੰਮ ਕੌਣ ਕਰਦਾ? ਜਿਹੜਾ ਸੁਗੜ ਹੋਵੇ, ਸੁਗੜ ਜਿਹੜਾ ਹੋਊਗਾ ਉਹੀ ਸੁੱਚਾ, ਉਹਦਾ ਕੰਮ ਕੀਤਾ ਹੋਵੇ ਸੁਚੱਜਾ ਹੋਊ, ਸਮਝੇ? ਇਹ ਸਾਰੀਆਂ ਨਾਂ ਫਿਰ ਇਕੱਠੇ ਹੀ ਆਉਂਦੇ ਨੇ, ਸੁਗੜ, ਸਰੂਪ, ਸੁਲੱਖਣੀ, ਕੁਰੂਪ, ਕੁਜਾਤ, ਕੁਲੱਖਣੀ, ਆਉਂਦਾ ਨਾ ਸਹੁਰੇ ਪਈਏ ਬੁਰੀ ਨਾਲ ਆਉਂਦਾ। ਉਹਦਲੀ ਚੇਨ ਅਲੱਗ ਹੈ, ਉਹਦਲੀ ਅਲੱਗ ਹੈ, ਉਹ ਉਗਣ ਵਾਲੀ ਚੇਨ ਚਾਹੁੰਦਾ, ਉਗਣ ਵਾਲੀ ਚੇਨ ਚਾਹੁੰਦਾ।
ਜਨ ਪਠਿਓ ਤਤ ਨਿਜ ਸ਼ਿਵ ਨਿਕਾਰ,
ਐ ਸਮਝ ਲਓ ਉਹ ਸ਼ਿਵ ਨੇ ਆਪਣਾ ਤਤ ਜਿਹੜਾ ਸੀ, ਸਮਝ ਲਓ ਤਤ ਕੀ ਹੈ, ਤਤ ਜਿਹੜਾ ਪਰਮ ਤਤ ਹੈ ਨਾ, ਜਿਹੜੀ ਜੋਤ ਹੈ ਤਤ, ਆਪਣਾ ਜਿਹੜਾ ਆਤਮਾ ਕੱਢ ਕੇ ਪਾਈ ਹੋਈ ਉਸ ਜਿਹੜੀ, ਸਮਝ ਲਓ ਅਨਸੂਬਾ ਚ, ਅਨਸੂਬਾ ਦੀ ਗੱਲ ਕਰ ਰਿਹਾ ਪਹਿਲਾਂ। ਮਾਂ ਵੀ ਐਸੀ ਚਾਹੀਦੀ ਸੀ ਜਿਹਦੇ ਪੁੱਤਰ ਪੈਦਾ ਹੋਣ, ਥੋੜੀ ਪੈਦਾ ਹੋਣਾ ਹੈ। ਹਾਂਜੀ,
ਬ੍ਰਹਮਾ ਵਿਸ਼ਨ ਨਿਜ ਤੇਜ ਕਾਢ,
ਆ ਦੇਖੋ ਉਹ ਉਹ ਤੇਜ ਕੱਢਿਆ ਆਪਣਾ,
ਬ੍ਰਹਮਾ ਵਿਸ਼ਨ ਨਿਜ ਤੇਜ ਕਾਢ,
ਬ੍ਰਹਮਾ ਵਿਸ਼ਨੂੰ ਨੇ ਵੀ ਆਪਣਾ ਤੇਜ ਕੱਢ ਕੇ ਉਹਦੇ ਚ ਪਾਇਆ ਹੋਇਆ
ਨਿਜ ਤੇਜ,
ਹਾਂ ਆਪਣਾ, ਤਿੰਨਾਂ ਦਾ ਇੱਕ ਰੂਪ ਹੈ ਉਹ, ਇੰਨੀ ਸੁੰਦਰਤਾ ਚ, ਇੰਨੀ ਉਹ ਚ ਤਪ ਹੱਠ ਗਿਆਨ ਸਾਰੀ। ਦੇਖੋ ਹੱਠ ਹੈ ਸ਼ਿਵਜੀ ਕੋਲ, ਗਿਆਨ ਹੈ ਬ੍ਰਹਮਾ ਕੋਲ, ਸੁੰਦਰਤਾ ਹੈ ਵਿਸ਼ਨੂੰ ਕੋਲ, ਔਰ ਦੂਏ ਤੇ ਕਮਾਂਡ ਕਰਨ ਦੀ ਸ਼ਕਤੀ, ਕਮਾਂਡ ਕਰਨ ਦੀ ਸ਼ਕਤੀ ਰਾਜੇ ਕੋਲ ਹੁੰਦੀ ਹੈ, ਇਹ ਵੀ ਬੁੱਧ ਤੇ ਅਕਲ ਦੇ ਬਿਨਾਂ ਕਮਾਂਡਰ ਨਹੀਂ ਬਣ ਸਕਦਾ। ਅੱਛਾ, ਜਿੰਨੇ ਵੱਡੇ ਕਮਾਂਡਰ ਹੁੰਦੇ ਨੇ ਅਕਲਮੰਦ ਵੀ ਹੁੰਦੇ ਹੁੰਦੇ ਨੇ। ਤੁਸੀਂ ਕਿਤੇ ਮੈਨੇਜਰੀ ਕਰਨੀ ਹੋਵੇ ਅਕਲ ਚਾਹੀਦੀ ਹੈ, ਬੇਅਕਲ ਨੂੰ ਮੈਨੇਜਰ ਬਣਾ ਦਿਓ, ਕਰ ਲੂਗਾ ਸਾਰਿਆਂ ਨੂੰ ਵਿਗਾੜ ਦੂਗਾ, ਸਾਰੇ ਸਟਾਫ ਨੂੰ, ਅਕਲ ਤੇ ਬਿਨਾਂ ਨਹੀਂ ਕਮਾਂਡ ਹੁੰਦੀ ਹੈ ਕਿਤੇ ਵੀ। ਉਹਨਾਂ ਨੇ ਆਪਣਾ ਤੇਜ ਕੱਢ ਕੇ ਇਹਦੀ ਇਕੱਠਾ ਕਰਕੇ ਸਮਝੋ ਇੱਕ ਜਗ੍ਹਾ, ਕਿਉਂਕਿ ਵਰਜੋ ਦਿੱਤਾ ਹੋਇਆ ਵੀ ਤੇਰੇ ਵਰਗਾ ਪੁੱਤਰ ਪੈਦਾ ਹੋਊ ਕਿੱਥੋਂ, ਜ਼ਮੀਨ ਵੀ ਤਾਂ ਉਹੋ ਜਿਹੀ ਚਾਹੀਦੀ ਹੈ ਵੀ ਜ਼ਮੀਨ, ਔਰ ਇਹਦਾ ਕਿਤੇ ਜਨਮ ਹੋਇਆ, ਜਨਮ ਤਾਂ ਹੋਣਾ ਨਹੀਂ ਇਹਦਾ, ਉਹ ਤਾਂ ਅੰਸ ਹੋਇਆ। ਜਨਮ ਤਾਂ ਹੋਣਾ ਨੀ। ਹਾਂਜੀ,
ਆਏ ਸੋ ਮਦ ਅਨਸੂਆ ਛਾੜ,
ਸਮਝ ਲਓ ਤਿੰਨਾਂ ਦੀ ਜੋਤ ਅਨਸੂਆ ਦੇ ਵਿੱਚ ਆ ਗਈ, ਛੱਡ ਆਪਣਾ ਉਧਰ ਅੰਤਰ ਧਿਆਨ ਹੋ ਕੇ ਇੱਧਰ ਧਿਆਨ ਇੱਧਰ ਆ ਗਿਆ ਸਾਰਿਆਂ ਦਾ। ਜਿੰਨਾ ਚਿਰ ਦੱਤਾਤਰੇ ਨਹੀਂ ਹੋ ਜਾਂਦਾ, ਸਾਰੀ ਦ੍ਰਿਸ਼ਟੀ ਇੱਥੇ ਕੇਂਦਰਿਤ ਕਰਤੀ, ਧਿਆਨ ਉੱਥੇ ਕੇਂਦਰਿਤ ਕਰਤਾ।
ਭਈ ਕਰਤ ਯੋਗ ਬਹੁਤ ਦਿਨ ਪ੍ਰਮਾਣ,
ਦੇਖੋ ਬਹੁਤ ਦਿਨ ਤੱਕ ਉਹਨੇ ਯੋਗ ਕੀਤਾ ਬਚਪਨ ਤੋਂ ਲੈ ਕੇ, ਅਜੋ ਪੈਦਾ ਹੋਈ ਆ ਉਹ, ਅਨਸੂਆ ਦੀ ਪੈਦਾਇਸ਼ ਦੀ ਗੱਲ ਹੈ, ਅਜੇ ਬੱਚਾ ਨਹੀਂ ਪੈਦਾ ਹੋਇਆ, ਜਮਦੀ ਨੇ ਯੋਗ ਸ਼ੁਰੂ ਕਰਤਾ। ਯੋਗ ਯੋਗੀ ਦਾ ਯੋਗ ਸ਼ਿਵਜੀ ਦਾ, ਸ਼ਿਵਜੀ ਵਾਲਾ ਸੁਭਾਅ ਸੀ ਨਾ, ਸ਼ਿਵਜੀ ਵਾਲਾ ਸੁਭਾਅ ਸੀ, ਯੋਗ ਸ਼ੁਰੂ ਕਰਤਾ। ਰਾਜੇ ਦੇ ਘਰ ਜੰਮੀ ਹੋਈ ਸੀ ਉਹ ਅਕਲ, ਰਾਜੇ ਵਾਲੀ ਆਉਣੀ ਉਹ ਸੀ, ਉਹ ਤਾਂ ਆਉਣੀ ਉਹ ਸੀ ਅਕਲ। ਹਾਂਜੀ,
ਭਈ ਕਰਤ ਯੋਗ ਬਹੁਤ ਦਿਨ ਪ੍ਰਮਾਣ, ਅਨਸੂਆ ਨਾਮ ਗੁਣਗਾਨ ਮਹਾਨ,
ਅਨਸੂਆ ਨਾਮ, ਅਨਸੂਆ ਨਾਮ ਸੀ ਉਹਦਾ, ਤੇ ਗੁਣਗਾਨ ਮਹਾਨ, ਬੜੇ ਗੁਣਾਂ ਦੇ, ਗੁਣਾਂ ਦਾ ਖਜ਼ਾਨਾ ਸੀ, ਮਹਾਨ ਗੁਣਾਂ ਦਾ ਖਜ਼ਾਨਾ ਸੀ, ਵੱਡੇ ਵੱਡੇ ਗੁਣਾਂ ਦਾ ਖਜ਼ਾਨਾ, ਗੁਣਗਾਨ ਮਹਾਨ।
ਅਤਿ ਤੇਜਵੰਤ ਸੋਭਾ ਸੁਰੰਗ,
ਅਤਿ ਤੇਜਵੰਤ ਕੌਣ? ਰਾਜਾ, ਰਾਜੇ ਦਾ ਤੇਜ ਪ੍ਰਤਾਪ ਹੁੰਦਾ, ਰਾਜੇ ਮੂਹਰੇ ਝੱਕ ਨਹੀਂ ਹੁੰਦਾ ਹਰੇਕ ਤੇ। ਅਤ ਤੇਜਵੰਤ
ਸੋਭਾ ਸੁਰੰਗ,
ਸੋਭਾ ਸੁਰੰਗ ਬੜੀ ਸੋਭਾ ਵਾਲੀ, ਸੋਭਾ ਉਹਦੀ ਹੁੰਦੀ ਹੈ ਜਿਹਦਾ ਬਿਹੇਵ ਸਾਰਿਆਂ ਨਾਲ ਚੰਗਾ ਹੋਵੇ, ਬੋਲ ਚਾਲ ਚੰਗੀ ਹੋਵੇ, ਨਿਮਰ ਭਾਵਨਾ ਹੋਵੇ ਤਾਂ ਸੋਭਾ ਹੋਊ। ਜੇ ਤੁਸੀਂ ਗਾਲੀ ਗਲੋਚ ਨਾਲ ਬੋਲੋਗੇ ਜਾਂ ਬਿਹੇਵ ਚੰਗਾ ਨਹੀਂ ਹੋਊਗਾ, ਮੂੰਹ ਤੇ ਚਾਹੇ ਚੁੱਪ ਕਰ ਜਾਵੇ, ਪਿੱਛੋਂ ਆ ਕੇ ਤਾਂ ਸੋਭਾ ਨਹੀਂ ਕਰਦੇ ਲੋਕ, ਪਿੱਠ ਪਿੱਛੇ ਤਾਂ ਸੋਭਾ ਨਹੀਂ ਕਰਦੀ। ਬਿਹੇਵੀਅਰ ਤੁਹਾਡਾ ਬਹੁਤ ਚੰਗਾ ਹੋਣਾ ਚਾਹੀਦਾ, ਪੋਲਾਈਟ ਬੋਲਣਾ ਚਾਹੀਦਾ, ਨਰਮਾਈ ਰੱਖਣੀ ਚਾਹੀਦੀ ਹੈ, ਸਮਝੇ ਨੀ? ਤੇ ਇਸ ਕਰਕੇ ਹਰੇਕ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਆਪਣੇ ਨੂੰ ਜ਼ਿਆਦਾ, ਫਿਰ ਆਪੀ ਸੁਭਾਅ ਹੋਊ ਤੁਹਾਡੀ। ਇਹੋ ਜਿਹਾ ਸੁਭਾਅ ਸੀ ਉਹਦਾ। ਇਹ ਨਹੀਂ ਗਾ ਵੀ ਦੇਖੋ ਉਹਨੇ ਤਪ ਕੀਤਾ ਅਹੰਕਾਰ ਨਹੀਂ, ਇਹਦਾ ਮਤਲਬ ਹੈ ਕੀਤਾ ਤਪ ਅਹੰਕਾਰ ਹੋਇਆ ਨਹੀਂ। ਜੇ ਅਹੰਕਾਰ ਹੋ ਜਾਂਦਾ ਤਾਂ ਉਹਦਾ ਬਿਹੇਵੀਅਰ ਬਦਲ ਜਾਂਦਾ, ਕੌੜਾ ਬੋਲਣ ਲੱਗ ਜਾਂਦਾ। ਇਹ ਜੋਗੀ ਕੌੜੇ ਬੋਲਦੇ ਸੀਗੇ। ਹਾਂਜੀ,
ਜਲ ਧਰਾ ਰੂਪ ਦੂਸਰ ਅਨੰਗ,
ਐ ਸਮਝ ਲਓ ਦੂਆ ਰੂਪ ਧਾਰ ਲਿਆ ਅਨੰਗ। ਅਨੰਗ ਕਹਿੰਦੇ ਨੇ ਅਸਲ ਦੇ ਵਿੱਚ, ਇਹ ਤਾਂ ਅਨੰਗ ਕਾਮਦੇਵ ਨੂੰ ਕਹਿੰਦੇ ਨੇ। ਕਾਮਦੇਵ ਕੌਣ ਹੈ? ਕਾਮਦੇਵ ਮਨ ਹੈ, ਇੱਕ ਤਾਂ ਦੇਵ ਹੈ ਇੱਕ ਕਾਮਦੇਵ ਹੈ, ਅੱਧਾ ਦੇਵ ਹੈ ਅੱਧਾ ਕਾਮਦੇਵ ਹੈ। ਕਾਮਨਾ ਆ ਗਈ ਨਾ, ਇੱਛਾ ਆ ਗਈ ਨਾ, ਇਹਦੇ ਚ ਇਹ ਦੋ ਹੋ ਗਿਆ। ਜਦ ਜਿਹਨੂੰ ਅਸੀਂ ਮਨ ਕਹਿੰਦੇ ਹਾਂ ਉਹ ਕਾਮਦੇਵ ਹੈ, ਉਹ ਚ ਕਾਮਨਾਵਾਂ ਨੇ, ਕਾਮਨਾਵਾਂ ਦੀ ਪੋਟੜੀ ਹੈ ਇਹ। ਉਹ ਕਹਿੰਦੇ ਦੇਹ ਨਾ ਮੰਨੋ, ਉਹਦੀ ਪੰਜਾਂ ਤੱਤਾਂ ਦਾ ਸਰੀਰ ਨਾ ਮੰਨੋ, ਇਹ ਤਾਂ ਮਨ ਦਾ ਹੀ ਜੋਤ ਹੈ, ਜੋਤ ਸਰੂਪ ਦਿੰਦੀ ਹੈ, ਇੰਨਾ ਪਾਰਦਰਸ਼ੀ ਸਰੀਰ ਹੈ, ਮਾਇਆ ਦਿੰਦੀ ਹੋ ਨਹੀਂ ਉਹ ਚ, ਅੰਗ ਨਹੀਂ ਹੈਗਾ। ਸਰੀਰ ਵੀ ਜਿਵੇਂ ਚੰਡੀ ਦੇ ਸਰੀਰ ਦੀ ਗੱਲ ਕਰਦੇ ਦਸਮ ਪਾਤਸ਼ਾਹ, ਆਨੰਦ ਕੀ ਸਰ ਕੋ ਸਸੀ ਨਾ ਹਨ ਔਰ ਕਛੂ ਉਪਮਾ ਨਾ ਬਚੀ ਹੈ। ਐਂ ਸਮਝ ਲਓ ਕਿ ਚੰਦਰਮੇ ਦੀ ਚਾਨਣੀ ਦੀ ਨੂੰ ਲੈ ਕੇ ਜਿਵੇਂ ਕੱਟ ਕੇ ਚੰਦਰਮੇ ਦੀ ਚਾਨਣੀ ਬਣਾ ਦੀ ਹੈ ਨਾ ਤਸਵੀਰ, ਐਂ ਪਾਰਦਰਸ਼ੀ ਹੈ ਸਰੀਰ, ਉਹਦੀ ਜੋਤ ਦਿੰਦੀ ਹੈ, ਮਾਇਆ ਦਿੰਦੀ ਹੋਣੀ ਉਹ ਚ। ਕਹਿਣ ਦਾ ਮਤਲਬ ਹੈ ਮਾਇਆ ਨੂੰ ਜੁੜੀ ਹੋਈ ਹੋਈ ਨਹੀਂ ਹੈ, ਉਹ ਮਾਇਆ ਵਿੱਚੋਂ ਉਦਾਸੀ ਹੈ। ਜਿਹੜਾ ਅੰਦਰਲਾ ਸਰੀਰ ਹੈ ਨਾ, ਉਹ ਤਾਂ ਦੀਂਦਾ ਲੋਕਾਂ ਨੂੰ, ਉਹਦਾ ਦਰਸ਼ਨ ਹੁੰਦਾ, ਬਾਹਰਲੇ ਦਾ ਹੁੰਦਾ ਹੀ ਨਹੀਂ, ਉਹਦੇ ਸੁਭਾਅ ਦਾ ਹੀ ਦਰਸ਼ਨ ਪ੍ਰਭਾਵ ਹੈ ਲੋਕਾਂ 'ਤੇ। ਸਰੀਰ ਦਾ ਜਿਹੜਾ ਹੈ ਨਾ, ਉਹਦੇ ਸੁਭਾਅ ਦਾ, ਉਹਦੇ ਗਿਆਨ ਦਾ, ਉਹਦੇ ਗੁਣਾਂ ਦਾ ਪ੍ਰਭਾਵ ਜਦ ਹੁੰਦਾ, ਫਿਰ ਬਾਹਰਲੇ ਸਰੀਰ ਦਾ ਪ੍ਰਭਾਵ ਨਹੀਂ ਹੁੰਦਾ, ਅੰਦਰਲੇ ਦਾ ਹੁੰਦਾ, ਬਾਹਰਲੇ ਦਾ ਨਹੀਂ ਹੁੰਦਾ ਪ੍ਰਭਾਵ, ਅੰਦਰਲੇ ਸਰੀਰ ਦਾ ਪ੍ਰਭਾਵ ਹੁੰਦਾ। ਗੁਣਾਂ ਦਾ ਪ੍ਰਭਾਵ ਹੈ, ਗਿਆਨ ਦਾ ਪ੍ਰਭਾਵ ਹੈ, ਇਹ ਅੰਦਰਲੇ ਸਰੀਰ ਦਾ ਪ੍ਰਭਾਵ ਹੁੰਦਾ, ਬਾਹਰਲੇ ਦਾ ਨਹੀਂ ਹੁੰਦਾ, ਬਾਹਰਲਾ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ। ਹਾਂਜੀ,
ਸੋਭਾ ਅਪਾਰ ਸੁੰਦਰ ਜਨੰਤ,
ਹਾਂ ਸੋਭਾ ਅਪਾਰ, ਅਪਾਰ ਸਾਰੇ ਸੋਭਾ ਕਰਦੇ ਨੇ, ਉਹਦੀ ਕੋਈ ਬੰਦਾ ਨਹੀਂ ਜਿਹੜਾ ਉਹਦੀ ਸੋਭਾ ਨਾ ਕਰੇ।
ਸੁੰਦਰ ਜਨੰਤ,
ਸੁੰਦਰ ਜਨੰਤ, ਉਹਦਾ ਇੰਨੀ ਸੁੰਦਰਤਾ ਹੈ, ਸੁੰਦਰਤਾ ਕਰਕੇ ਸਾਰੇ ਜਾਣੀ ਜਾਂਦੀ ਹੈ, ਯਾਨੀ ਮਸ਼ਹੂਰ ਹੈ। ਐਂ ਹੋ ਗਿਆ ਇੰਨੀ ਸੁੰਦਰਤਾ ਕਿਤੇ ਹੋ ਹੀ ਨਹੀਂ ਸਕਦੀ। ਹੁਣ ਇਹ ਸੁੰਦਰਤਾ ਫਿਰ ਕਿਹਦੀ ਹੈ? ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਮਿਰਤ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਪ੍ਰੀਤ ਨਹੀਂ ਕਹਿੰਦੇ ਸੁੰਦਰਤਾ, ਬਾਹਰਲੀ ਸਰੀਰ ਦੀ ਨੂੰ ਕੀ ਕਰਨਾ? ਇਹਦੀ ਅੰਦਰਲੀ ਸੁੰਦਰਤਾ ਹੈ ਗੱਲ ਹੈ, ਬਾਹਰਲੀ, ਬਾਹਰਲੀ ਵੀ ਹੈ ਅੰਦਰਲੀ ਵੀ ਹੈ। ਅੰਸੂਆ ਦੀ ਗੱਲ ਚੱਲ
ਰਹੀ,
ਉਹਦੀ ਗੱਲ ਚੱਲ ਰਹੀ,
ਸੁਹਾਗ ਭਾਗ ਬਹੁ ਬਿਦਲ ਸੰਤ,
ਸੁਹਾਗ ਭਾਗ, ਹੁਣ ਸੁਹਾਗ ਭਾਗ ਵਾਲੀ ਹੈ, ਸੁਹਾਗ ਕੀ ਹੈ? ਅਜੇ ਤਾਂ ਵਿਆਹ ਦੀ ਗੱਲ ਚੱਲੀ ਨਹੀਂ ਹੈ, ਬੁੱਧਵਾਰ ਵਾਲੀ ਹੈ, ਬੁੱਧ ਵੀ ਹੈ ਨਾਲ ਗਿਆਨ ਵੀ ਹੈ, ਬੁੱਧੀ ਦਾ ਅਵਤਾਰ ਹੁੰਦੀ ਹੈ ਔਰਤ, ਬੁੱਧੀ ਦਾ ਅਵਤਾਰ ਔਰਤ ਹੁੰਦੀ ਹੈ, ਗਿਆਨ ਦਾ ਅਵਤਾਰ ਆਦਮੀ ਹੁੰਦਾ, ਤੇ ਗਿਆਨ ਵੱਧਦਾ, ਬੁੱਧੀ ਚ ਤੇਜ ਆਉਂਦਾ। ਜਲਦਾ ਤੇਲ ਹੈ, ਰੋਸ਼ਨੀ ਬੱਤੀ ਤਾਂ ਦਿੰਦੀ ਹੈ। ਜਿਹੜਾ ਗਿਆਨ ਹੈ ਉਹ ਤੱਤ ਹੈ, ਗਿਆਨ ਨਾਲ ਤੱਤ ਲੱਗਿਆ ਹੈ, ਤੱਤ ਗਿਆਨ। ਤਿਸ ਮਨ ਪ੍ਰਗਟ ਆਇਆ, ਜਾ ਕੇ ਇਹਦੇ ਵਿਸ਼ਵਾਸ ਪ੍ਰਭਾਇਆ, ਤੱਤ ਗਿਆਨ ਤਿਸ ਨਾ ਮਨ ਪ੍ਰਗਟਾਇਆ। ਗਿਆਨ ਤੱਤ ਹੈ, ਇਕੱਠਾ ਕਰੀਦਾ, ਇਕੱਠਾ ਹੋ ਜਾਂਦਾ। ਤੱਤ ਤੇਲ ਹੈ, ਇਹੀ ਇਕੱਠਾ ਹੁੰਦਾ ਜਾਂ ਚੜ੍ਹਦਾ ਬੁੱਧੀ। ਜਿੰਨਾ ਜ਼ਿਆਦਾ ਹੋਊਗਾ ਗਿਆਨ, ਉਨੀ ਬੱਤੀ ਮੋਟੀ ਹੋਊਗੀ, ਉਨੀ ਲਾਈਟ ਜ਼ਿਆਦਾ ਹੋਜੂ। ਵੋਲਟੇਜ ਜਿੰਨੀ ਹੋਊ ਲਾਈਟ ਉਨੀ ਹੋਣੀ ਹੈ। ਜਿੰਨਾ ਗਿਆਨ ਜ਼ਿਆਦਾ ਉਨੀ ਵੋਲਟੇਜ ਵੱਧ ਹੈ। ਤਾਰ ਤਾਂ ਚਾਹੇ ਉਹੀ ਹੈ, ਗੱਲ ਤਾਂ ਵੋਲਟੇਜ ਦੀ ਹੈ। ਹੁਣ ਬਿਜਲੀ ਹੈਗੀ ਹੈ, ਸਮਝਾ ਸਕਦੇ ਹਾਂ, ਗੱਲ ਕਰ ਸਕਦੇ ਹਾਂ। ਜੇ ਬਿਜਲੀ ਨਾ ਹੁੰਦੀ ਸੀ ਫਿਰ ਨਹੀਂ ਸੀ ਕਰ ਸਕਦੇ, ਫਿਰ ਹੋਰ ਮਸਾਲਾ ਦਿੰਦੇ ਸੀ। ਹੁਣ ਸੁੱਖ ਹੈ। ਹਾਂ,
ਜਿਹ ਨਿਰਖ ਰੂਪ ਸੋ ਰਹੇ ਲੁਭਾਏ,
ਜਿਹਨੇ ਉਹਦਾ ਰੂਪ ਦੇਖ ਲਿਆ ਉਹ ਉੱਥੇ ਹੀ ਲੁਭਾਏ, ਉਹਦੀ ਇੱਛਾ ਹੋਈ ਵੀ ਮੈਂ ਦੇਖੀ ਜਾਵਾਂ। ਮੈਂ ਜਾਣੀ ਦੇਖੀ ਜਾਵਾਂ, ਇਹਨੂੰ ਦੇਖਣ ਦਾ ਲੋਭ ਪੈਦਾ ਹੋਇਆ ਉਹਦੇ 'ਚ, ਉਹਦੇ ਅੰਦਰ ਲੋਭ ਐਸਾ ਹੋਇਆ ਵੀ ਮੈਂ ਇਹਨੂੰ ਦੇਖੀ ਜਾਵਾਂ, ਭੁੱਲ ਗਿਆ ਸਭ ਕੁਝ। ਹਾਂਜੀ,
ਆਭਾ ਅਪਾਰ ਵਰਨੀ ਨਾ ਜਾਏ,
ਇੰਨੀ ਉਹਦੀ ਆਭਾ ਸੀ, ਸੁੰਦਰਤਾ ਸੀ। ਆਭਾ ਅਸਲ 'ਚ ਜਿਹੜੀ ਉਹਦੇ ਝਲਕ ਮਾਰਦੀ ਹੈ ਨਾ, ਉਹਦੇ ਰੂਪ ਦੀ, ਉਹ ਦੋਏ ਹੁੰਦੇ ਨੇ ਉਹਦੇ 'ਚ, ਅੰਦਰਲਾ ਵੀ ਹੁੰਦਾ ਬਾਹਰਲਾ ਵੀ ਹੁੰਦਾ। ਅੰਦਰਲਾ ਜ਼ਿਆਦਾ ਹੁੰਦਾ ਅਸਲ ਦੇ ਵਿੱਚ, ਆਭਾ ਭਗਤੀ ਹੈ। ਇੱਕ ਅਵ ਲਫਜ਼ ਵਾਲਾ ਪ੍ਰਭਾਵ, ਇੱਕ ਨੰਨਾ ਬਾਬਾ ਨਵ ਹੈ। ਨਾ ਬਾਹਰਲੇ ਆਕਾਸ਼ ਨੂੰ ਕਹਿੰਦੇ ਨੇ, ਆਭ ਅੰਦਰਲੇ ਨੂੰ ਕਹਿੰਦੇ ਨੇ। ਇਹ ਆਭਾ ਅੰਦਰਲੀ ਜਿਹੜੀ ਗਿਆਨ ਹੈ, ਜੋ ਉਹਦੀ ਦੇਖਣ ਦਾ ਤਰੀਕਾ ਹੈ, ਦੂਏ ਨੂੰ ਜਿਵੇਂ ਅੰਮ੍ਰਿਤ ਵਰਸਦਾ ਦ੍ਰਿਸ਼ਟੀ ਤੋਂ, ਜਿੱਧਰ ਦੇਖਦੀ ਹੈ ਅੰਮ੍ਰਿਤ ਦ੍ਰਿਸ਼ਟੀ ਤੋਂ ਵਰਸਦਾ। ਅੱਖ ਦੇ ਵਿੱਚ ਬੈਰੀ ਬਗਾਨਾ ਨਹੀਂ ਹੈ, ਸਮਦ੍ਰਿਸ਼ਟ ਦ੍ਰਿਸ਼ਟੀ ਹੈ। ਆਪਣਾ ਪਰਾਇਆ ਨਹੀਂ ਹੈ ਅੱਖ 'ਚ, ਦ੍ਰਿਸ਼ਟੀ ਬਦਲ ਜਾਂਦੀ ਹੈ ਦੇਖਣ ਵਾਲੀ। ਅੰਮ੍ਰਿਤਮਈ ਦ੍ਰਿਸ਼ਟੀ ਜਿਹਨੂੰ ਕਹਿੰਦੇ ਨੇ, ਜਦ ਬਣਦੀ ਹੈ ਜਦ ਆਪਣਾ ਪਰਾਇਆ ਔਰ ਬੈਰੀ ਬਗਾਨਾ ਮਿਟ ਜਾਂਦਾ ਅੰਦਰੋਂ, ਪਹਿਲਾਂ ਨਹੀਂ ਬਣਦੀ। ਅੰਮ੍ਰਿਤਮਈ ਦ੍ਰਿਸ਼ਟੀ ਨਹੀਂ ਬਣ ਸਕਦੀ। ਅੱਖ 'ਚੋਂ ਪਤਾ ਲੱਗ ਜਾਣਾ ਅੰਦਰ ਕੀ ਹੈ ਚੱਲਦਾ। ਅੱਖ ਜੋਤ ਹੈ, ਜੋਤ ਅੱਖ 'ਚ ਹੀ ਕੰਮ ਕਰਦੀ ਹੈ। ਕਿਤੋਂ ਨਹੀਂ ਜੋਤ ਦਿਖਦੀ, ਅੱਖ 'ਚੋਂ ਦਿਖਦੀ ਹੈ ਜੋਤ। ਜੋਤ ਦਾ ਦਰਸ਼ਨ ਅੱਖ 'ਚੋਂ ਹੁੰਦਾ, ਚਿਹਰੇ ਤੋਂ ਵੀ ਹੁੰਦਾ ਵੈਸੇ, ਪਰ ਅੱਖ 'ਚੋਂ ਤਾਂ ਸਾਫ਼ ਹੀ ਹੁੰਦਾ। ਹਾਂ, ਅੱਖ ਹੀ ਤਾਂ ਡਾਇਰੈਕਟ ਕਰਦੀ ਹੈ ਜੋਤ ਕੰਮ। ਫਿਰ ਅੱਖ 'ਚ ਪਾਰਦਰਸ਼ੀ, ਅੱਖ ਸਾਨੂੰ ਆਪਣੀ ਫੋਟੋ ਦਿੰਦੀ ਹੈ ਵਿੱਚ, ਅੱਖ ਸ਼ੀਸ਼ਾ। ਬਿਲਕੁਲ ਨਹੀਂ ਹੋ ਸਕਦਾ। ਆਪਾਂ ਕਹਿੰਦੇ ਦੀ ਅੱਖ ਮੈਲੀ ਹੈ, ਪੁਲਿਸ ਅੱਖ ਪਛਾਣਦੀ ਹੈ, ਸਮਝਿਆ ਨੀ? ਸਾਰਾ ਪਛਾਣੇ ਜਿਹੜਾ ਹੈ ਜ਼ਿਆਦਾ ਅੱਖ ਤੋਂ ਹੁੰਦੀ ਹੈ, ਆਦਮੀ ਦੇ ਅੰਦਰ ਦੀ ਅਵਸਥਾ ਦੀ। ਨਹੀਂ ਹੋ ਸਕਦਾ, ਬੱਚਾ ਦੇਵਾ ਪਛਾਣ ਲੈਂਦਾ, ਛੋਟਾ ਬੱਚਾ, ਜੇ ਜਿਹਦੀ ਨਿਗਾਹ ਠੀਕ ਨਹੀਂ ਹੈ ਉਹਦੇ ਕੋਲ ਜਾਂਦਾ ਹੀ ਨਹੀਂ। ਬੱਚੇ ਦੀ ਅੱਖ ਦੇਖੋ, ਬੱਚੇ ਦੀ ਅੱਖ ਜਿਹੜੀ ਹੁੰਦੀ ਹੈ ਬਿਲਕੁਲ ਬੈਰ ਬਰੋਧ ਵਾਲੀ ਨਹੀਂ ਹੁੰਦੀ ਛੋਟੇ ਦੀ, ਤਾਂ ਹੀ ਕਹਿੰਦੇ ਛੋਟੇ ਬੱਚੇ, ਉਹਦੇ ਉਹਨੂੰ ਪਤਾ ਹੀ ਨਹੀਂ ਹੁੰਦਾ ਬੈਰ ਬਰੋਧ ਕੀ ਹੈ। ਐਸੀ ਨਿਗਾਹ ਹੋਣੀ ਚਾਹੀਦੀ ਹੈ ਜਿਹੜਾ ਬਿਰਧ ਹੈ ਨਾ, ਬਾਲਕ ਬਣ ਜਾਵੇ। ਬਾਲਕ ਬਾਲਕ ਹੈ ਨਾ, ਬਿਰਧ ਬਾਲਕ ਬਣੇ ਫਿਰ ਗੱਲ ਬਣਦੀ ਹੈ। ਜੇ ਬਿਰਧ ਬਾਲਕ ਤੋਂ ਵਿਗੜ ਜਾਵੇ, ਜੇ ਵਿਗੜ ਗਿਆ ਦ੍ਰਿਸ਼ਟੀ ਵਕਾਲ ਲੈ ਲਏ ਵੱਡਾ ਹੋ ਕੇ, ਫਿਰ ਬੈਗ ਮੁੜ ਕੇ ਫਿਰ ਉੱਥੇ ਹੀ ਆਉਣਾ, ਵਿੱਚ ਅਤੀਤ ਦੇ ਵਿੱਚ ਆਉਣਾ। ਜਿਹੜੀ ਅੱਖ ਲੈ ਕੇ ਆਇਆ ਸੀ ਨਿਗਾਹ, ਉਹੀ ਨਿਗਾਹ ਚਾਹੀਦੀ। ਜੈ ਜੀ ਬੁੱਧ ਨਿਰਮਲ ਲੈ ਕੇ ਆਇਆ ਸੀ, ਉਹੀ ਜੀ ਫਿਰ ਬਣਾ, ਫਿਰ ਰੰਗ ਚੜੂਗਾ, ਨਹੀਂ ਨਹੀਂ ਚੜ੍ਹ। ਇੱਥੇ ਆ ਕੇ ਜਿਹੜਾ ਦੂਜਾ ਰੰਗ ਚੜ੍ਹ ਗਿਆ ਨਾ ਵਕਾਰਾਂ ਦਾ, ਜਨਮ ਲੈ ਕੇ ਦੂਈ ਮੱਤ ਦਾ, ਉਹਨੂੰ ਧੋ ਕੇ, ਭਾਂਡੇ ਨੂੰ ਧੋ ਕੇ, ਵੈਸ ਧੂਪ ਦੇ ਵੋ ਤੋ ਦੁੱਧੇ ਕੋ ਜਾਵੋ, ਫਿਰ ਇਹ ਰੰਗ ਚੜ੍ਹਨਾ ਨਾਲ। ਪਹਿਲਾਂ ਤਾਂ ਨਿਰਮਲ ਹੋਣੀ ਹੈ, ਬੁੱਧ ਬਲੀਨ ਹੋ ਗਈ ਇੱਥੇ ਆ ਕੇ, ਸੰਗਤ ਵਿੱਚ ਜਿਹੀ ਸੰਗਤ 'ਚ ਅਸੀਂ ਰਹੇ। ਹਾਂਜੀ,
ਨਿਸਨਾਥ ਦੇਖ ਅੰਨ ਨਿਸਾਨ,
ਨਿਸਨਾਥ ਦੇਖ, ਨਿਸਨਾਥ ਕੌਣ ਹੈ? ਚੰਦਰਮਾ, ਰਾਤ ਨੂੰ ਨਿਸ ਕਹਿੰਦੇ ਨੇ, ਨਾਗ ਉਦੋਂ ਚੰਦਰਮਾ ਹੀ ਚੌਧਰੀ ਹੁੰਦਾ ਹੈ, ਰਾਤ ਦਾ ਚੌਧਰੀ ਚੰਦਰਮਾ,
ਰਾਤ ਦਾ ਮਾਲਕ,
ਮਾਲਕ ਦੇਖ ਨਾਗ ਦੇਖ
ਅਨਰਸਾਨ
ਅਨਰਸਾਨ, ਉਹਨੂੰ ਜਦ ਚੰਦਰਮਾ ਦੇਖਦਾ ਸੀ ਨਾ ਰਾਤ ਨੂੰ ਗੁੱਸਾ ਆਉਂਦਾ ਸੀ, ਵੇ ਲੋਕ ਮੈਨੂੰ ਨੀ ਦੇਖਦੇ ਇਹਨੂੰ ਦੇਖਦੇ ਨੇ, ਮੇਰਾ ਨਾਂ ਇਹਦੀ ਪ੍ਰਭਤਾ ਜ਼ਿਆਦਾ, ਚੰਦਰਮੇ ਨੂੰ ਲੋਕ ਦੇਖਦੇ ਸਨ, ਚੰਦਰਮੇ ਨੂੰ ਮਤਲਬ ਹੈ ਆਹ ਦੇਖਣ ਦਾ ਰਿਵਾਜ ਜਾਤੇ ਹੀ ਹੈ ਨਾ, ਚੰਦਰਮਾ ਆਪਾਂ ਕਹਿੰਦੇ ਹਾਂ, ਮਾਮਾ ਕਹਿੰਦੀ ਚੰਦ ਵਰਗਾ ਮੁੰਡਾ ਮੇਰਾ, ਚਾਂਦੀ ਦਾ ਮਿਸਾਲ ਦਿੰਦੇ ਨੇ ਲੋਕ, ਚੰਦਰਮੇ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਿਆ ਗਿਆ, ਸੁੰਦਰਤਾ ਦਾ, ਸੂਰਜ ਨੂੰ ਗਿਆਨ ਦਾ ਮੰਨਿਆ ਗਿਆ, ਗਿਆਨ ਪ੍ਰਚੰਡ, ਜਿਹੜਾ ਗਿਆਨ ਪ੍ਰਚੰਡ ਹੈ ਨਾ ਉਹਦਾ ਮੰਨਿਆ ਗਿਆ, ਕਿਉਂਕਿ ਗਿਆਨ ਪ੍ਰਚੰਡ 'ਚ ਫਿਰ ਗਰਮੀ ਵੀ ਹੁੰਦੀ ਹੈ ਨਾ ਸੂਰਜ ਦੇ ਵਿੱਚ, ਚੰਦਰਮੇ 'ਚ ਗਰਮੀ ਨਹੀਂ ਹੁੰਦੀ। ਹਾਂਜੀ,
ਜਲ ਜਾਏ ਨੈਣ ਲਹਿਰੋ ਸਮਾਨ,
ਕਹਿੰਦੇ ਜਿਹੜਾ ਕਮਲ ਦਾ ਫੁੱਲ ਹੈ ਜਦ ਉਹ ਦੇਖਦਾ ਉਹਨੂੰ ਉਹ ਸੜ ਜਾਂਦਾ, ਕਮਲ ਨੂੰ ਵੀ ਲੋਕ ਚੰਗਾ ਸਮਝਦੇ ਨੇ, ਇਹ ਚੀਜ਼ਾਂ ਜਿਹੜੀਆਂ ਨੇ ਜਿਹਨਾਂ ਦੇ ਗੁਣ ਕਵੀ ਲੋਕ ਦਿੰਦੇ ਨੇ ਨਾ, ਪ੍ਰਮਾਣ ਦਿੰਦੇ ਨੇ, ਉਹ ਸਾਰੀਆਂ ਚੀਜ਼ਾਂ ਨਾ ਉੱਪਰ ਚਲੇ ਗਿਆ, ਕਹਿੰਦੇ ਉਹਨੂੰ ਉਪਮਾ ਨਹੀਂ ਦਿੱਤੀ ਜਾ ਸਕਦੀ, ਕੋਈ ਚੀਜ਼ ਹੈ ਨਹੀਂ ਉਪਮਾ ਦੇਣ, ਚੰਦਰਮਾ ਨਾ ਉਪਨਮਾ ਨਹੀਂ ਦੇ ਸਕਦਾ, ਚੰਦਰਮਾ ਦਾ ਆਪ ਕਹਿੰਦੇ ਮੈਨੂੰ ਕੋਈ ਪੁੱਛਦਾ ਨਹੀਂ ਜਦ ਤੋਂ ਇਹ ਪੈਦਾ ਹੋਈ ਹੈ, ਕਮਲ ਕਹਿੰਦਾ ਮੇਰੀ ਕੋਈ ਮਿਸਾਲ ਨਹੀਂ ਦਿੰਦਾ, ਹੁਣ ਕੋਮਲਤਾ ਦੀ, ਇੰਨਾ ਕੋਮਲ ਸੁਭਾਅ ਇਹਦਾ, ਇਹਦਾ ਹਿਰਦਾ ਇੰਨਾ ਕੋਮਲ ਹੈ, ਕਿਸੇ ਦਾ ਦੁੱਖ ਨਹੀਂ ਦੇਖ ਸਕਦੀ, ਕਿਸੇ ਦੀ ਭੁੱਖ ਨਹੀਂ ਦੇਖ ਸਕਦੀ, ਕਿਸੇ ਦੀ ਪੀੜਾ ਨਹੀਂ ਦੇਖ ਸਕਦੀ, ਮੈਂ ਸਭ ਦੀ ਦੇਖਦਾ, ਮੈਂ ਇੰਨਾ ਕੋਮਲ ਨਹੀਂ ਜਿੰਨੀ ਇਹ ਕੋਮਲ, ਮੇਰੀ ਕਦਰ ਘੱਟ ਗਈ, ਮੇਰੀ ਕੋਮਲਤਾ ਨਾ ਇਹਦੇ 'ਚ ਕੋਮਲਤਾ ਜ਼ਿਆਦਾ, ਸਰੀਕਾ ਕਰਦਾ ਉਹ, ਦੇਖੋ ਬੈਲੈਂਸ ਕੀਤਾ, ਇੱਕ ਕਵਿਤਾ ਦੀ ਗੱਲ ਹੈ ਨਾ, ਉਹਦਾ ਵਰਣਨ ਕਰ ਰਹੇ ਨੇ ਉਹਦਾ। ਹਾਂਜੀ,
ਤਮ ਨਿਰਖ ਕੇਸ ਕੀਆ ਨੀਚ ਡੀਠ,
ਤਮ ਕਹਿੰਦੇ ਨੇ ਹਨੇਰੇ ਨੂੰ, ਤਮੋ ਗੁਣਾ ਅਗਿਆਨਤਾ ਨੂੰ ਕਹਿੰਦੇ ਨੇ ਅਸਲ, ਆਹ ਜਿਹੜੀ ਮਾਇਆ ਦੀ ਭੁੱਖ ਹੈ ਇਹ ਅਗਿਆਨਤਾ ਕਰਕੇ ਹੀ ਹੈ ਸਾਡੀ, ਤਮ ਗੁਣ ਰਜਗੁਣ ਸਤਗੁਣ ਕਹੀਏ, ਜਿਹੜਾ ਹਨੇਰਾ ਹੈ ਨਾ, ਹਨੇਰਾ ਹਨੇਰਾ ਕਾਲਾ ਹੁੰਦਾ, ਕਾਲਾ ਹੀ ਹੁੰਦਾ, ਕਹਿੰਦੇ ਉਹਦੇ ਕੇਸ ਇਹੋ ਜਿਹੇ ਨੇ, ਹਨੇਰਾ ਵੀ ਸ਼ਰਮਿੰਦਾ ਹੋ ਜਾਂਦਾ, ਦੇਖ
ਇੰਨੇ ਕਾਲੇ,
ਇੰਨੇ ਕਾਲੇ, ਆਪਾਂ ਕਹਿੰਦੇ ਸ਼ਾਹ ਕਾਲੇ, ਹਨੇਰਾ ਇੰਨਾ ਕਾਲਾ ਨਹੀਂ ਹੁੰਦਾ ਜਿੰਨੇ ਕੇਸ ਕਾਲੇ ਨੇ, ਕੇਸ ਕਾਲੇ ਚਮਕਦੇ ਨੇ, ਹਨੇਰਾ ਚਮਕਦਾ ਨਹੀਂ ਹੁੰਦਾ, ਕੇਸਾਂ ਚਮਕ ਹੁੰਦੀ ਹੈ ਨਾ, ਹਨੇਰਾ ਚਮਕਦਾ ਨਹੀਂ ਹੁੰਦਾ। ਹੁਣ ਉਹ ਸਾਰੇ ਪ੍ਰਮਾਣ ਦੇ ਰਹੇ ਨੇ ਜਿੰਨੀਆਂ ਕਾਲੀਆਂ ਚੀਜ਼ਾਂ ਨੇ, ਜਿੰਨੀਆਂ ਵੀ ਸਾਡੇ ਕੋਲ ਸੰਸਾਰ ਚੀਜ਼ਾਂ ਨੇ ਜਿਹਦੇ ਪ੍ਰਮਾਣ ਦਿੱਤੇ ਜਾਂਦੇ ਨੇ, ਦਿੱਤੇ ਜਾ ਸਕਦੇ ਨੇ, ਉਹ ਸਾਰੀਆਂ ਤੋਂ ਉੱਪਰ ਕਰਤਾ।
ਛਪ ਰਹਾ ਜਾਨ ਗ੍ਰਹਿਮ ਪੀਠ,
ਹਾਂ ਜਿਹੜੀ ਉਹਦੀ ਪਿੱਛੇ ਪਿੱਠ ਹੈ, ਇੰਨੀ ਮਜ਼ਬੂਤ ਹੈ, ਠੋਸ ਹੈ, ਸਿੱਧੀ ਹੈ, ਐਂ ਸਮਝੋ ਜਿਹੜਾ ਹੇਮਗਿਰੀ ਪਰਬਤ ਹੈ, ਉਹ ਤਾਂ ਚਿੱਟਾ, ਉੱਤੋਂ ਤਾਂ ਬਰਫ਼ ਨਾ ਢਕਿਆ ਹੈ, ਕਾਲਾ ਪੱਥਰ ਹੁੰਦਾ ਨਾ ਕਈ ਜਗ੍ਹਾ ਪੱਥਰ, ਜੇ ਬਰਫ਼ ਪੈ ਜਾਂਦੀ ਹੈ ਫਿਰ ਪਲੇਨ ਹੋ ਜਾਂਦਾ ਨਾ, ਇੰਨੀ ਮਜ਼ਬੂਤ ਪਿੱਠ ਹੈ, ਸਿੱਧੀ ਹੈ, ਕਿ ਸਮਝ ਲਓ ਹੇਮਗਿਰੀ ਵਾਂਗੂ ਥਿਰ ਹੈ, ਠੋਸ ਹੈ, ਸ਼ਕਤੀਸ਼ਾਲੀ।
ਕੰਠ ਹੈ ਕਪੋਤ ਲਖ ਕੋਪ ਗੀਨ,
ਜਿਹੜਾ ਕੰਠ ਹੈ ਉਹ ਕਬੂਤਰ ਜਿਹੜਾ ਹੁੰਦਾ ਨਾ, ਜੇ ਬੋਲਦਾ ਬੋਲਦਾ ਨਹੀਂ ਹੁੰਦਾ ਕਬੂਤਰ, ਉਹਦੇ ਨਾਲ ਉਪਮਾ ਦਿੰਦੇ ਰਹੇ ਨੇ ਕਵੀ, ਉਹ ਕਹਿੰਦਾ ਵੀ ਕਬੂਤਰ ਦਾ ਕੰਠ ਜਿਹੜਾ ਹੈਗਾ, ਕਬੂਤਰ ਨੇ ਕਿਹਾ ਵੀ ਮੇਰੀ ਕਦਰ ਨਹੀਂ ਰਹੀ ਜਿੱਦਣ ਦੀ ਇਹ ਦੀ ਬੋਲੀ ਲੋਕਾਂ ਨੇ ਸੁਣੀ ਹੈ, ਪਹਿਲਾਂ ਮੇਰੀ ਬੋਲੀ ਨੂੰ ਲੋਕ ਸੁਣਦੇ ਸੀ, ਮੇਰੀ ਉਪਮਾ ਕਰਦੇ ਤੇ ਹੁਣ ਮੇਰੀ ਕਦਰ ਮਾਰੀ ਗਈ, ਉਦੋਂ ਮੇਰੀ ਕਦਰ ਘਟਾਤੀ। ਜਿੰਨੇ ਵੀ ਇਹ ਰਤਨ ਨੇ ਕਿਸਮ ਦੇ, ਇਹ ਰਤਨ ਨੇ ਸੰਸਾਰ ਦੇ ਵਿੱਚ ਜਿਹੜੇ ਗਿਣ ਰਹੇ ਨੇ, ਟੌਪ ਚੀਜ਼ ਨੂੰ ਰਤਨ ਕਹਿੰਦੇ, ਇਹ ਰਤਨ ਨੇ, ਉਹਦੇ ਕੋਲ ਇੱਕ ਰਤਨ ਹੈ ਕਬੂਤਰ ਕੋਲ ਕੰਠ ਦਾ, ਪਰ ਸੋਇਆ ਦਾ ਰਤਨ ਇਹਦੇ ਨੂੰ ਸੁਪੀਰੀਅਰ ਹੈ, ਰਤਨਾ ਚੋਂ ਰਤਨ ਸੁਪੀਰੀਅਰ ਨੇ ਉਹਦੇ ਕੋਲ, ਕਹਿਣ ਦਾ ਮਤਲਬ ਇਹ ਹੈ। ਕੋਮਲਤਾ ਦਾ ਰਤਨ ਕਮਲ ਕੋਲ ਹੈ, ਪਰ ਉਹਦੇ ਕੋਲ ਕੋਮਲਤਾ ਉਹਦੇ ਨਾਲੋਂ ਵੀ ਜ਼ਿਆਦਾ, ਕਹਿਣ ਦਾ ਮਤਲਬ ਹੈ। ਨੇਰੇ ਕੋਲ ਕਾਲਖ ਦੀ ਸਪਿਰੀਅਰਟੀ ਹੈ, ਉਹ ਵੀ ਮਾਤ ਕਰਤੀ ਉਹਦੇ ਕੇਸਾਂ ਨੇ, ਇਹ ਗੱਲ।
ਨਾਸਾ ਨਿਹਾਰ ਬਣ ਕਰ ਲੀਨ,
ਜਿਹੜੀਆਂ ਉਹਦੀਆਂ ਨਾਸਾਂ ਨੇ ਤੋਤੇ ਨੂੰ ਮਾਤ ਕਰਦੀਆਂ ਨੇ, ਤੋਤੇ ਦੀਆਂ ਨਾਸਾਂ ਵਧੀਆ ਬਣੀਆਂ ਗਈਆਂ ਨੇ, ਤੋਤੇ ਦਾ ਮਿਸਾਲ ਦਿੰਦੇ ਨੇ ਨੱਕ, ਤੋਤੇ ਦਾ ਚੁੰਝ ਨੀ ਨੱਕ ਉੱਤੇ ਤੋਤੇ ਟਿੱਖਾ ਹੁੰਦਾ ਨਾ ਉੱਤੇ ਖੜਾ।
ਹਾਂ, ਨਾਸਾ ਨਿਹਾਰ ਬਣ ਕਰ ਲੀਨ,
ਉਹਦੀ ਨਾਸਾਂ ਦੇਖ ਕੇ ਤੋਤਾ ਸ਼ਰਮਿੰਦਾ ਹੁੰਦਾ, ਮੇਰੀਆਂ ਨਾਸਾਂ ਇਹੋ ਜਿਹੀਆਂ ਦੀਆਂ ਹਨ। ਪਹਿਲਾਂ ਚੌੜਾ ਹੁੰਦਾ ਸੀ ਲੋਕਾਂ ਦੀਆਂ ਨਾਸਾਂ ਦੇਖ ਕੇ, ਇਹ ਹੁਣ ਦੇਖ ਕੇ ਨਾਸਾਂ ਤੋਤਾ ਵੀ ਸ਼ਰਮਿੰਦਾ ਹੁੰਦਾ ਵੀ ਮੇਰੇ ਨੂੰ ਸੋਹਣੀਆਂ ਨੇ।
ਰੁਮਾਵਲ ਹੇਰ ਜਮਨਾ ਰਿਸਾਨ,
ਆ ਜਿਹੜੇ ਉਹਦੇ ਸਰੀਰ ਦੇ ਬਾਲ ਹੁੰਦੇ ਨੇ ਨਾ ਆਪਣੇ, ਇਹਨਾਂ ਦੀਆਂ ਜਿਹੜੀਆਂ ਉਹਨੇ ਰੋਮ ਜਿਹੜੀਆਂ ਜਮਨਾ ਦੇ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ, ਉਹ ਕਹਿੰਦੇ ਸ਼ਰਮਿੰਦਾ ਹੁੰਦੀਆਂ ਨੇ ਉਹ ਦੇਖ ਕੇ, ਉਹਦੇ ਸਰੀਰ ਦੇ ਬਾਲਾਂ ਦੀਆਂ ਜਿਹੜੀਆਂ ਉੱਤੇ ਨੇ ਉੱਗੇ ਉਹਨਾਂ।
ਲੱਜਾ ਮਰੰਤ ਸਾਗਰ ਡੁਬਾਨ,
ਹਾਂ ਉਹ ਲਹਿਰਾਂ ਜਿਹੜੀਆਂ ਨੇ ਨਾ ਸ਼ਰਮ ਨਾਲ ਸਾਗਰ ਚ ਡੁੱਬ ਕੇ ਮਰ ਗਈਆਂ, ਜਾ ਕੇ ਸਾਗਰ ਚ ਡੁੱਬ ਗਈਆਂ। ਇੱਥੇ ਉਹ ਬਈ ਸਾਡੀ ਹੁਣ ਕਦਰ ਨਹੀਂ ਰਹੀ।
ਬਾਹੂ ਬਿਲੋਕ ਲਾਜੇ ਮਰਨਾਲ,
ਜਿਹੜੀਆਂ ਬਾਹਾਂ ਨੇ ਉਹ ਜਿਹੜੀ ਕਮਲ ਦੀ ਡੰਡੀ ਹੁੰਦੀ ਹੈ, ਥੱਲੇ ਡੰਡੀ ਹੁੰਦੀ ਹੈ ਨਾ ਕਮਲ ਦੀ, ਕਮਲ ਵੱਡਾ ਹੁੰਦਾ, ਕਮਲ ਦੀ ਡੰਡੀ ਵੀ ਸ਼ਰਮਿੰਦੀ ਹੁੰਦੀ ਹੈ। ਕਮਲ ਦੀਆਂ ਡੰਡੀਆਂ ਨੂੰ ਮਾਤ ਕਰਤਾ, ਉਹਦੀਆਂ ਬਾਹਾਂ ਇਹੋ ਜਿਹੀਆਂ ਨੇ।
ਖਿਸਿਆਣ ਹੰਸ ਅਵਲੋਕ ਚਾਲ,
ਉਹਦੀ ਚਾਲ ਨੂੰ ਦੇਖ ਕੇ ਹੰਸ ਜਿਹੜਾ ਹੈਗਾ ਉਹ ਸ਼ਰੀਕਾ ਕਰਨ ਲੱਗ ਗਿਆ, ਹਰਖ ਕਰਦਾ ਵੀ ਮੈਨੂੰ ਪਤਾ ਚਾਲ ਮੇਰੇ ਨੂੰ ਵਧੀਆ
ਵਧੀਆ ਬਣੀ। ਜੰਗਾ ਬਲੋਕ ਕਦਲੀ ਲਜਾਣ,
ਜਿਹੜੀਆਂ ਲੱਤਾਂ ਨੇ ਉਹਦੀਆਂ, ਕੇਲਾ ਜਿਹੜਾ ਹੁੰਦਾ, ਕੇਲਾ ਹੁੰਦਾ ਨਾ ਉੱਤੇ ਨੂੰ ਪਤਾ ਚਲਾ ਜਾਂਦਾ ਇੱਧਰ ਪੈਰਾਂ ਵੱਲ ਨੂੰ, ਉਹ ਕੇਲਾ ਜਿਹੜਾ ਹੈਗਾ ਕੇਲੇ ਨੂੰ ਮਾਤ ਕਰਦੀਆਂ ਨੇ।
ਨਿਸਰਾਟ ਆਪ ਘੱਟ ਰੂਪ ਮਾਨ,
ਹਾਂ ਨਿਸਰਾਟ
ਆਪ ਘੱਟ ਰੂਪ ਮਾਨ,
ਘੱਟ ਰੂਪ ਮਾਨ
ਚੰਦਰਮਾ
ਐ ਸਮਝ ਲਓ, ਚੰਦਰਮਾ ਆਪ ਜਿਹੜਾ ਹੈਗਾ ਉਹ ਇੱਕ ਸਰੀਰ ਧਾਰ ਕੇ ਦੇਹ ਧਾਰ ਕੇ, ਚੰਦਰਮਾ ਇੱਕ ਸਮਝ ਲਓ
ਘੱਟ ਰੂਪ
ਆਪ ਦੇਹ ਧਾਰ ਲਈ, ਚੰਦਰਮੇ ਦਾ ਦੇਹ ਧਾਰੀ, ਚੰਦਰਮੇ ਨੇ ਜਨਮ ਲਿਆ ਐ ਸਮਝ ਲਓ।
ਇਹ ਭਾਂਤ ਤਾਸ ਵਰਨੋ ਸ਼ਿੰਗਾਰ,
ਮੈਂ ਇਸ ਤਰੀਕੇ ਨਾਲ ਉਹਦੇ ਸਰੀਰ ਦੀ ਸੁੰਦਰਤਾ ਨੂੰ ਵਰਣਨ ਕੀਤਾ।
ਕੋ ਸਕੇ ਕਵੀ ਮਹਿਮਾ ਉਚਾਰ,
ਹੁਣ ਕੌਣ ਕਵੀ ਹੈ ਜਿਹੜੀ ਮਹਿਮਾ ਉਚਾਰਨ ਕਰ ਸਕੂ, ਮੇਰੇ ਕੋਲ ਤਾਂ ਪ੍ਰਮਾਣ ਕੋਈ ਹੈ ਨਹੀਂ, ਹੋਰ ਤਾਂ ਕਵੀ ਕੋਈ ਪ੍ਰਮਾਣ ਹੀ ਨਹੀਂ ਸਾਡੇ ਕੋਲ, ਕਿਵੇਂ ਕੋਈ ਕਵੀ ਕੀ ਉਹਦੀ ਮਹਿਮਾ ਨੂੰ ਉਚਾਰਨ ਕਰੇ, ਉਹਦੀ ਸੁੰਦਰਤਾ ਨੂੰ ਉਚਾਰਨ ਕਰੇ। ਮੈਂ ਤਾਂ ਆਹ ਉਚਾਰਨ ਕੀਤੀ ਹੈ, ਹੋਰ ਕੋਈ ਮੇਰੇ ਕੋਲ ਲਫ਼ਜ਼ ਨਹੀਂ ਸੀ ਬਚੇ ਸੀ।
ਐਸੀ ਸਰੂਪ ਅਵਲੋਕ ਅਤਰ,
ਐਸੀ ਸਰੂਪ ਜਦ ਦੇਖਿਆ ਅਵਲੋਕ ਹੈ, ਦੇਖਿਆ ਅਤਰ ਰਿਸ਼ੀ ਨੇ।
ਜਨ ਨੀਨ ਰੂਪ ਕੋ ਛੀਨ ਛਤਰ,
ਬਸ ਸਮਝ ਲਓ ਉਹਨੇ ਦੇਖਿਆ ਵੀ ਇਹਨੇ ਸੁੰਦਰਤਾ ਦਾ ਜਿਹੜਾ ਛਤਰ ਸੀ ਨਾ ਵਰਡ ਦਾ ਉਹ ਛੀਨ ਲਿਆ, ਉਹ ਜਿਹੜੀ ਵਰਡ ਦੇ ਵਿੱਚ ਆਉਂਦੀਆਂ ਨੇ ਨਾ ਔਰਤਾਂ ਵਰਡ ਸੁੰਦਰੀਆਂ, ਜਿਵੇਂ ਉਹਨੇ ਵੀ ਇਹ ਛਤਰ ਵਰਡ ਦਾ ਸੁੰਦਰਤਾ ਦਾ ਇਹਨੇ ਛੀਨ ਲਿਆ ਲੋ।
ਜਾਨੀਨ ਰੂਪ ਕੋ ਛੀਨ ਛਤਰ,
ਹਾਂ ਰੂਪ ਦਾ ਛਤਰ, ਉਹ ਜਿਵੇਂ ਤਾਜ ਦੇ ਦਿੰਦੇ ਨੇ ਸਿਰ ਤੇ ਸੁੰਦਰਤਾ ਦਾ ਖਿਤਾਬ, ਇਹਨੇ ਜਿੱਤ ਲਿਆ ਉਹਨੇ ਅਤਲ ਨੇ ਦੇਖਿਆ, ਅਤਲ ਨੇ ਦੇਖਿਆ।
ਕਿੰਨੀ ਪ੍ਰਤੱਗਾ ਤੈ ਸਮੇਂ ਨਾਰ,
ਉਹਨੇ ਕਿਹਾ ਅਤਰ ਰਿਸ਼ੀ ਨੇ ਜਿਸ ਉਹਨੇ ਪ੍ਰਭਾਵਿਤ ਹੋਇਆ ਉਹ ਤੋਂ ਵਿਆਹ ਦੀ ਇੱਛਾ ਕੀਤੀ। ਅਤਰ ਵੀ ਰਿਸ਼ੀ ਮੰਨਿਆ ਹੋਇਆ ਸੀ, ਅਤਰ ਰਿਸ਼ੀ ਬਹੁਤ
ਮੁਨੀ ਮਨਮੋਹਨ
ਮੁਨੀਆਂ ਚੋਂ ਮੰਨਿਆ ਹੋਇਆ ਮੁਨੀ ਸੀ। ਇਹਨਾਂ ਨੇ ਹੋਰ ਤਰੀਕੇ ਨਾਲ ਕਥਾ ਕਹੀ ਹੈ, ਉੱਥੇ ਕੱਲ ਮੈਂ ਉੱਥੇ ਹੋਰ ਤਰੀਕੇ ਨਾਲ ਕਈ ਤਰੀਕੇ ਨਾਲ ਲਿਖੀ ਕਥਾ ਹੈ। ਤਾਂ ਇਹਨੇ ਅਨਸੂਯਾ ਨੇ ਕਿਹਾ ਵੀ ਮੈਂ ਵਿਆਹ ਤਾਂ ਕਰਾਉਣਾ ਜ਼ਰੂਰ, ਧਾਰਨ ਤਾਂ ਮੈਂ, ਕਿਉਂਕਿ ਇਹ ਜਿਹੜਾ ਧਰਮ ਧਾਰਨ ਹੈ ਔਰਤ ਦਾ ਵਿਆਹ ਕਰਾਉਣਾ, ਨਹੀਂ ਹੁਣ ਸਵਾਲ ਇਹ ਖੜਾ ਹੁੰਦਾ ਜਾਂ ਉਹਨਾਂ ਨੇ ਔਲਾਦ ਨਹੀਂ ਪੈਦਾ ਕਰਨੀ, ਵਿਆਹ ਕਿਉਂ ਕਰਾਉਣਾ, ਤਾਂ ਮੈਂ ਸਵਾਲ ਖੜਾ ਹੋ ਗਿਆ। ਅੱਜ ਜਿਹੜਾ ਜਿਹੜਾ ਹੋ ਰਿਹਾ ਵੀ ਔਰਤ ਬਰਾਬਰ ਹੈ ਆਦਮੀ ਦੇ, ਇਹ ਹੈ ਉਹ, ਆਹ ਤਾਂ ਹੁਣ ਗੱਲੇ ਹੋਰ, ਇੱਥੇ ਹੋਰ ਨਿਕਲੂ, ਧਰਮ ਦੀ ਦੁਨੀਆਂ 'ਚ ਗੱਲ ਹੋਰ, ਇਹ ਨਹੀਂ ਗੱਲ, ਇਹ ਮਨੁੱਖਾਂ ਦੀਆਂ ਗੱਲਾਂ ਨੇ ਜਿਹੜੀਆਂ ਸਾਡੇ ਜਿਹੜਾ ਧਰਮ ਇਸਲਾਮ ਦੇ ਵਿੱਚ ਵੀ ਨਹੀਂ ਮੰਨਦੇ ਬਰਾਬਰੀ, ਹਿੰਦੂਆਂ 'ਚ ਵੀ ਨਹੀਂ ਮੰਨਦੇ, ਸਿੱਖਾਂ 'ਚ ਵੀ ਨਹੀਂ ਹੈ, ਸਿੱਖਾਂ 'ਚ ਵੀ ਨਹੀਂ ਹੈ, ਐਵੇਂ ਜਵਾਨੀ ਗੱਲਾਂ ਸੀ। ਇਹ ਇੱਕ ਜਿਹੜੀ ਮਰਿਆਦਾ ਹੈ ਸਾਡੀ, ਇੱਕ ਸਮਾਜ ਹੈ ਸਾਡਾ, ਜੇ ਗੱਲ ਨੂੰ ਮੰਨ ਲਈਏ, ਜਿਹਨਾਂ ਲੋਕਾਂ ਨੇ ਮੰਨ ਕੇ ਇਹਨੂੰ ਅਡੋਪਟ ਕੀਤਾ ਬਰਾਬਰੀ ਨੂੰ, ਉਹਨਾਂ ਦਾ ਅੱਜ ਹਾਲ ਕੀ ਹੈ ਯੂਰਪ ਵਾਲਿਆਂ ਦਾ? ਜੇ ਉਹਨਾਂ ਨੇ ਇੱਕ ਰਸਤਾ ਨਵਾਂ ਕੱਢਿਆ ਤਾਂ ਉਹਦਾ ਰਿਜ਼ਲਟ ਵੀ ਉਹਨਾਂ ਦੇ ਸਾਹਮਣੇ ਨੇ, ਦੇਖ ਲਓ ਨੁਕਸਾਨ ਉਹਦਾ ਕੀ ਹੋਇਆ, ਉਹ ਵੀ ਤਾਂ ਦੇਖ ਲਓ। ਜਿਹੜਾ ਰਸਤਾ ਅਸੀਂ ਨਵਾਂ ਕੱਢਿਆ ਜੀ, ਉਹਦਾ ਨੁਕਸਾਨ ਹੁੰਦਾ, ਵਾਪਸ ਆ ਜਾਈਦਾ ਹੁੰਦਾ। ਅਸੀਂ ਇੱਕ ਰਸਤਾ ਦੇਖਿਆ ਤਜਰਬਾ ਕਰਕੇ, ਸ਼ਾਇਦ ਆਪਾਂ ਇਹ ਰਾਹ ਚੱਲੀਏ ਸ਼ਾਇਦ ਇਹ ਚੰਗਾ ਹੋਊ, ਆਹਦਾ ਸੜਕ ਟੁੱਟੀ ਹੋਈ ਹੈ ਇੱਧਰ ਦੀ ਚੱਲੀਏ, ਉਹ ਉਦੋਂ ਵੀ ਖਰਾਬ ਹੈ, ਅਤੇ ਦੂਈ ਵਾਰ ਜਾਵਾਂਗੇ ਉੱਥੇ ਨੂੰ, ਦੂਈ ਵਾਰ ਤਾਂ ਕੋਈ ਨਹੀਂ ਜਾਂਦਾ। ਜਦ ਪਤਾ ਹੈ ਵੀ ਉਹ ਉਲਟੇ ਰਾਹ ਪਏ ਹੋਏ ਨੇ, ਅਤੇ ਅਸੀਂ ਪੈ ਰਹੇ ਹਾਂ, ਮੂਰਖਤਾ ਹੀ ਹੈ। ਹੁਣ ਮੈਂ ਅਗਰ ਲੱਗਿਆ ਹਿੰਦੁਸਤਾਨ ਦੇ ਵਿੱਚ, ਤੁਹਾਨੂੰ ਪਤਾ ਕੱਲ੍ਹ ਉਹਦਾ ਆ ਗਿਆ ਬਿਆਨ ਮਾਇਆਵਤੀ ਦਾ, ਉਹਨੇ ਮੋਬਾਈਲ ਤੋੜਤਾ ਪੈਰ ਤੋਂ ਆਪਣਾ, ਪਾਇਆ ਸੀ ਨਾ ਉਹਦੇ ਇੱਕ ਉਹਦੀ ਪਾਰਟੀ ਦਾ MP ਹੈ, ਉਹਨੇ ਬਿਆਨ ਦਿੱਤਾ ਵੀ ਔਰਤਾਂ ਨੂੰ ਮੋਬਾਈਲ ਦੀ ਲੋੜ ਨਹੀਂ, ਸਾਡੀਆਂ ਅੱਗੇ ਭੈਣਾਂ ਨਹੀਂ, ਉਹਨੇ ਆਪਣਾ ਅਲੱਗ ਦਿੱਤਾ ਗਿਆ BSP ਦੇ, ਉਹਨੇ ਦੁਆਇਆ ਮਾਇਆਵਤੀ ਨੂੰ, ਬਿਆਨ ਦੁਆਇਆ ਹੁਣ ਉਹਨੇ, ਉਹਨਾਂ ਦਾ ਕਿਹਾ ਵੀ ਰੌਲਾ ਪਾਇਆ ਵੀ ਇੱਥੇ ਐਕਸ਼ਨ ਲਓ ਮਾਇਆਵਤੀ, ਮਾਇਆਵਤੀ ਨੇ ਸਿੱਟ ਕੇ ਮੋਬਾਈਲ ਪੈਰ ਨਾ ਭਰਦਾ, ਅੱਜ ਦਾ ਮੈਂ ਮੋਬਾਈਲ ਨੂੰ ਹੱਥ ਨਹੀਂ ਲਾਊਂਗਾ। ਠੀਕ ਹੈ, ਦੇਖੋ ਨਾ ਕਿੱਡੀ ਬਹਾਦਰੀ ਦੀ ਗੱਲ ਕੀਤੀ। ਹੁਣ ਖਾਪਾਂ ਮਾਇਆਵਤੀ ਨੂੰ ਚੰਗਾ ਸਮਝਣਗੀਆਂ, ਤਾਂ ਬੈਕਫੁੱਟ ਤੇ ਚਲੇ ਜਾਣਗੇ ਸਾਰੇ ਹੀ। UP ਦੇ ਵਿੱਚ ਇਹ ਹਵਾ ਹੈ, ਹਰਿਆਣੇ ਦੇ ਵਿੱਚ ਇਹ ਹਵਾ ਹੈ, ਹਵਾ ਪੰਜਾਬ 'ਚ ਵੀ ਹੈ, ਪੰਜਾਬ ਦੇ ਲੋਕ ਬੋਲਦੇ ਨਹੀਂ, ਹੈ ਡਰਦੇ ਨਹੀਂ ਬੋਲਦੇ, ਰੌਲਾ ਜਿਹਾ ਪਾ ਤਾ ਬਰਾਬਰੀ ਬਰਾਬਰੀ ਖਾਮ ਖਾਦੀ ਪਏ, ਮਤਲਬ ਸਿੱਖੀ ਆ ਹੈ, ਸਿੱਖੀ ਆ ਸਾਰੇ ਇੰਡੀਆ ਦੇ ਵਿੱਚ ਹੀ ਹੈਗਾ। ਚਾਹੀਦਾ ਸੀ BJP ਵਾਲਿਆਂ ਨੂੰ ਪਹਿਲਾਂ ਧਰਮ ਦੀ ਗੱਲ ਕਰਨੀ, ਅਡੋਪਟ ਹੋਣੀ ਕੀਤੀ ਹੈ ਪਹਿਲਾਂ, ਕਿਉਂਕਿ ਪਹਿਲ ਔਰਤਾਂ ਵੱਲੋਂ ਹੀ ਹੋਣੀ ਚਾਹੀਦੀ ਸੀ ਇਸ ਗੱਲ ਦੀ, ਤਾਂ ਹੀ ਗੱਲ ਬਣਦੀ ਹੈ। ਜੇ ਆਦਮੀ ਕਹਿੰਦੇ ਨੇ ਉਹਦਾ ਉਲਟਾ ਅਸਰ ਪੈਂਦਾ। ਉਹਨੇ ਫਿਰ ਕਿਹਾ ਸੋਨੀਆ ਨੂੰ ਵੀ, ਕਿਹਾ ਦੂਜਿਆਂ ਨੂੰ, ਕਿਹਾ ਵੀ ਤੁਸੀਂ ਵੀ ਮੇਰੇ ਨਾਲ ਆਓ, ਵੀ ਇਹ ਜਿਹੜਾ ਆਪਾਂ ਉਲਟਾ ਰਹਾ ਇਹਨੂੰ ਬੰਦ ਕਰੀਏ। ਤਾਂ ਚੰਗੀ ਗੱਲ ਹੈ ਨਾ, ਮਹਿਸੂਸ ਕੀਤਾ ਉਹਨਾਂ ਨੇ ਵੀ ਜੋ ਕੁਛ ਹੋ ਰਿਹਾ ਅੱਜ ਠੀਕ ਨਹੀਂ ਹੋ ਰਿਹਾ ਹੈਗਾ। ਰੋਜ਼ ਅਪਰਾਧ ਕਰ ਦੇ ਕੇ ਅਖਬਾਰ ਭਰੇ ਹੁੰਦੇ ਨੇ ਰੋਜ਼, ਸਮਝਿਆ ਨੀ, ਕਿੱਧਰ ਨੂੰ ਜਾ ਰਹੇ ਅਸੀਂ, ਉਲਟੇ ਪਾਸੇ ਜਾ ਰਹੇ। ਉਹਨੇ ਖਾਪਾਂ ਦੀ ਗੱਲ ਉੱਤੇ ਮੋਹਰ ਲਾ ਦਿੱਤੀ ਇੱਕ ਕਿਸਮ ਦੀ। ਇਹਨੇ ਵੀ ਬਿਆਨ ਦਿੱਤਾ ਹਰਿਆਣੇ ਦੇ ਵਿੱਚ, ਚੌਟਾਲੇ ਨੇ ਵੀ ਦਿੱਤਾ ਬਿਆਨ, ਇੱਕ ਮਤ ਹੋ ਗਏ ਨਾ, ਚੰਗੀ ਗੱਲ ਹੈ, ਚੰਗੇ ਪਾਸੇ ਨੂੰ ਤੁਰਿਆ, ਧਰਮ ਵਾਲਾ ਪਾਸਾ ਹੈ, ਸਮਝਣ ਦੀ ਗੱਲ ਹੈ। ਬਰਾਬਰੀ ਦੀ ਇੱਥੇ ਕੋਈ ਗੱਲ ਨਹੀਂ, ਬਰਾਬਰੀ ਤਾਂ ਹੈ ਹੀ ਨਹੀਂ, ਬਰਾਬਰੀ ਕਿਵੇਂ, ਔਰਤ ਵਾਲਾ ਕੰਮ ਆਦਮੀ ਨਹੀਂ ਕਰ ਸਕਦਾ, ਆਦਮੀ ਉਹ ਆਪਣੀ ਫੀਲਡ ਦੇ ਵਿੱਚ ਬਾਹਰ ਸੁਪੀਰੀਅਰ ਹੈ, ਉਹ ਆਪਣੀ ਫੀਲਡ ਵਿੱਚ ਸੁਪੀਰੀਅਰ, ਔਰਤ ਵਾਲਾ ਕੰਮ ਆਦਮੀ ਕਰੇ ਨਹੀਂ ਸਕਦਾ, ਉਹਦੀ ਬਰਾਬਰੀ, ਬਰਾਬਰੀ ਤਾਂ ਉਹਦੀ ਹੁੰਦੀ ਹੈ ਜੇ ਦੋ ਇੱਕ ਕੰਮ ਕਰ ਸਕਦੇ ਹੋਣ, ਬਰਾਬਰੀ ਤਾਂ ਉਹਦੀ ਹੁੰਦੀ ਹੈ ਨਾ, ਉਹਦਾ ਆਪਣੇ ਉਹਦੇ ਵਿੱਚ ਹੈ, ਔਰਤ ਦਾ ਕੰਪੀਟੀਸ਼ਨ ਔਰਤ ਨਾਲ ਹੋ ਸਕਦਾ, ਆਦਮੀ ਦਾ ਕੰਪੀਟੀਸ਼ਨ ਆਦਮੀ ਨਾਲ ਹੋ ਸਕਦਾ, ਦੋਵਾਂ ਦਾ ਆਪਸ ਵਿੱਚ ਤਾਂ ਕੰਪੀਟੀਸ਼ਨ ਹੀ ਨਹੀਂ ਹੋ ਸਕਦਾ। ਸਮਝੇ, ਗਲਤ ਪਾਸੇ ਨੂੰ ਇਹ ਵਿਦਵਾਨਾਂ ਨੇ ਪ੍ਰਚਾਰ ਕੀਤਾ ਸੀ। ਚੰਗਾ ਠੀਕ ਟਾਈਮ 'ਤੇ ਯੂਰਪ ਵਾਲੇ ਵੀ ਵੈਸੇ ਮਹਿਸੂਸ ਕਰਦੇ ਨੇ ਗੱਲ ਨੂੰ, ਕੀਤਾ ਹੋਇਆ ਉਹਨਾਂ ਦਾ ਵੀ ਮਹਿਸੂਸ ਕਰ ਰਹੇ ਨੇ ਵੀ ਗਲਤ ਪਾਸੇ ਅਸੀਂ ਚਲੇ ਗਏ। ਹਾਂਜੀ,
ਵਿਆਹੇ ਨਾ ਭੋਗ ਭੋਗੇ ਬਤਾਰ,
ਕਹਿੰਦੇ ਵਿਆਹ ਤਾਂ ਲਵੇ ਮੇਰੇ ਨਾਲ, ਧਰਮ ਤਾਂ ਮੈਂ ਧਾਰਨ ਕਰਨਾ ਤੇ ਗੁਰਦੇਵ ਹੈ ਆਦਮੀ ਉਹਦਾ ਤਾਂ ਪਰਮੇਸ਼ਰ ਨੂੰ ਪਤੀ ਕਿਹਾ ਹੋਇਆ, ਨਗੁਰੀ ਹੈ ਉਹ, ਫਿਰ ਨਗੁਰੇ ਕਾ ਹੈ ਨਾਮ ਬੁਰਾ, ਨਗੁਰੀ ਹੈ ਉਹਨੇ ਸੇਵਾ ਆਦਮੀ ਦੀ ਕਰਨੀ, ਅੱਗੇ ਆਊਗਾ ਸੇਵਾ ਆਦਮੀ ਦੀ ਕਰਨੀ ਉਹਨੇ, ਬਸ ਜੈਸਾ ਸੇਵੇ ਅਗਲਾ ਜਨਮ ਆਦਮੀ ਦਾ ਤਾਂ ਮਿਲੂਗਾ, ਆਦਮੀ ਤੋਂ ਬਿਨਾਂ ਮੁਕਤੀ ਹੈ ਨਹੀਂ। ਆਦਮੀ ਦਾ ਜਨਮ ਲੈਣ ਵਾਸਤੇ ਉਹਨੂੰ ਆਦਮੀ ਦੀ ਸੇਵਾ ਕਰਨੀ ਹੀ ਪਊਗੀ, ਇਹ ਜਨਮ ਨਹੀਂ ਮਿਲਣਾ ਆਦਮੀ ਦਾ। ਔਰਤ ਬਣ ਕੇ ਔਰਤ ਦੀ ਸੇਵਾ ਕਰੂਗੀ, ਗਦੀ ਬਣ ਜੂਗੀ, ਗਦੀ ਹੋ ਕੇ ਉਤਰਾ ਪਾਲ ਸਾਹਿਬ ਚਾਰ, ਸਮਝੇ ਨੀ। ਜੇ ਆਦਮੀ ਕਿਸੇ ਦੇਵੀ ਦੀ ਔਰਤ ਦੀ ਪੂਜਾ ਕਰੇ, ਮੂਰਤੀ ਪੂਜਾ ਕਰੇ, ਉਹਦੇ ਖਾਤਰ ਸਜ਼ਾ ਹੋ, ਸਮਝੇ। ਹਰਕਾ ਸਿਮਰਨ ਛੱਡ ਕੇ ਉਹ ਹੀ ਜੇ ਰਾਖੇ ਨਾਰ ਗਦੀ ਹੋ ਕੇ ਉਤਰਾ, ਗਦੀ ਦੇ ਜਨਮ ਚ ਪੈ ਜੂਗੀ ਖੁਦ, ਯਾਨੀ ਬੇਅਕਲ ਹੋ ਜੂ। ਗਦੀ ਦਾ ਮਤਲਬ ਖੋਤਾ ਹੁੰਦਾ, ਆਪਾਂ ਕਹਿੰਦੇ ਤਾਂ ਖੋਤਾ ਹੈ, ਬੇਅਕਲ ਮਤ ਮਾਰੀ ਜਾਊਗੀ ਹੋਰ। ਹਾਂਜੀ,
ਮੈਂ ਬਰੋ ਤਾਸ ਰਚਮਾਨ ਚਿੱਤ,
ਜਿਹੜਾ ਮੇਰੇ ਨਾਲ ਵਿਆਹ ਤੋਂ ਬਾਅਦ ਭੋਗ ਨਾ ਕਰੇ, ਔਲਾਦ ਨਾ ਪੈਦਾ ਕਰੇ, ਮੈਂ ਉਹਦੇ ਨਾਲ ਵਿਆਹ ਕਰਾ ਸਕਦੀ ਹਾਂ, ਉਹਨੇ ਇੱਕ ਚੈਲੰਜ ਕੀਤਾ।
ਮੈਂ ਬਰੋ ਤਾਸ ਰਚਮਾਨ ਚਿੱਤ ਜੋ ਸਹਿ ਕਸ਼ਟ ਐਸੋ ਪਵਿੱਤਰ,
ਐਸਾ ਪਵਿੱਤਰ ਕਸ਼ਟ, ਪਵਿੱਤਰ ਦੇਖੋ ਕਸ਼ਟ ਵੀ ਹੈ ਪਵਿੱਤਰ ਵੀ, ਉਹ ਵੀ ਇੱਕ ਪਵਿੱਤਰ ਕਸ਼ਟ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਹੋਵੇ ਉਹ ਮੇਰਾ ਗੁਰਦੇਵ ਬਣ ਸਕਦਾ ਹੈ, ਉਹ ਮੇਰੇ ਵਾਸਤੇ ਇੱਕ ਪਰਮੇਸ਼ਰ ਦਾ ਰੂਪ ਹੋ ਸਕਦਾ, ਚੈਲੰਜ ਖੜਾ ਕਰਦਾ। ਹਾਂਜੀ,
ਰਿਕਮਾਨ ਬੈਨ ਤਬ ਬਰੇ ਹੋ ਜਾਏ,
ਰਿਖ ਕਹਿੰਦਾ ਠੀਕ ਹੈ, ਚੈਲੰਜ ਹੈ, ਰਿਸ਼ੀ ਹੈ ਉਹ, ਕਿਵੇਂ ਕਹਿ ਦਿੰਦਾ, ਕਹਿੰਦਾ ਠੀਕ ਬਲ ਹੈ।
ਜਨ ਲੀਨ ਲੂਟ ਸ਼ਿੰਗਾਰਦਾ ਹੈ,
ਐ ਸਮਝ ਲਓ ਉਹ ਕਹਿੰਦਾ ਵੀ ਦੁਨੀਆਂ ਦਾ ਜਿਹੜਾ ਹੈਗਾ ਇੱਕ, ਜਿਵੇਂ ਬੜੇ ਬੜੇ ਰਾਜੇ ਹੁੰਦੇ ਨੇ ਨਾ, ਉਹ ਰੂਪ ਨੂੰ ਹਰ ਚੀਜ਼ ਨੂੰ ਆਪਣੇ ਕਬਜ਼ੇ ਕਰ ਦਿੰਦੇ ਚੌਕਦੀ ਹੋਵੇ, ਉਹ ਕਹਿੰਦਾ ਵੀ ਚਲੋ ਮੇਰਾ ਕਬਜ਼ਾ ਤਾਂ ਹੋਇਆ ਨਾ, ਮਾਲਕ ਤਾਂ ਮੈਂ ਹੋਣਾ, ਲੋ ਤਾਂ ਮੇਰੇ ਵਜੂ ਨਾ, ਉਹ ਕੋਈ ਨੂੰ ਰਵੀ ਹੀਰਾ ਕਿਹੜਾ ਖਾਧਾ ਜਿਹਦੇ ਕੋਲ ਪਿਆ ਸੀ, ਐਂ ਵੀ ਫਲਾਨੇ ਕੋਲ ਪਿਆ, ਇਹੀ ਹੁੰਦਾ ਹੋਰ ਕੀ ਹੈ, ਚੀਜ਼ਾਂ ਉਹ ਨਵੇਂ ਵਾਇਦਾ ਹੋਰ ਕੀ ਹੁੰਦਾ।
ਲੈ ਗਏ ਉਹ ਧਾਮ ਕਰਨਾਰ ਤੋਂ,
ਆਪਣੇ ਘਰ ਲੈ ਗਿਆ ਉਹਨੂੰ, ਆਪਣੀ ਔਰਤ ਬਣਾ ਕੇ, ਔਰਤ ਬਣਾ ਕੇ ਵਰ ਕੇ ਉਹਨੂੰ ਆਪਣੇ ਘਰ ਲੈ ਗਿਆ ਰਿਸ਼ੀ ਪੱਤਰ।
ਪਿਤ ਦੱਤ ਦੇਵ ਮੁਨ ਅਤਰ ਜਾਣ,
ਇਹ ਪਿਤਾ ਬਣੂਗਾ ਹੁਣ ਦੱਤ ਦਾ, ਇਹ ਅਤਰ ਮੁਨੀ ਹੀ ਦੱਤ ਦਾ ਪਿਤਾ ਕਹਾਊਗਾ, ਮਹਾਨ ਰਿਸ਼ੀ। ਦੇਖੋ ਇਹ ਰਿਸ਼ੀ ਮਹਾਨ ਕਿੱਡਾ, ਚੈਲੰਜ ਕਬੂਲ ਕਰ ਲਿਆ, ਉਹ ਔਰਤ ਕਿੱਡੀ ਹੈ, ਇੱਥੋਂ ਦੱਤ ਦਾ ਜਨਮ ਹੋਣਾ। ਦੋ ਚੀਜ਼ਾਂ ਨੇ, ਪਹਿਲਾਂ ਤੁਹਾਨੂੰ ਔਰਤ ਬਾਰੇ ਦੱਸਿਆ ਉਹਦੇ 'ਚ ਗੁਣ ਕਿਹੜੇ ਨੇ, ਫਿਰ ਕਿੱਡਾ ਵੱਡਾ ਚੈਲੰਜ ਬਾਪ ਨੇ ਕਬੂਲ ਕੀਤਾ, ਉਹ ਕਿਹਾ ਜਾਏ ਇੱਥੋਂ ਦੱਤ ਦਾ ਜਨਮ ਹੋਣਾ, ਐਵੇਂ ਜਨਮ ਨਹੀਂ ਹੋ ਜਾਂਦਾ, ਕਿਸੇ ਮਹਾਨ ਹਸਤੀ ਦਾ ਜਨਮ ਐਵੇਂ ਨਹੀਂ ਹੁੰਦਾ, ਕਹਿਣ ਦਾ ਮਤਲਬ ਇਹ। ਅੰਬ ਹਰੇਕ ਧਰਤੀ 'ਚ ਨਹੀਂ ਪੈਦਾ ਹੋ ਜਾਂਦਾ ਵਧੀਆ, ਉਹ ਧਰਤੀ 'ਚ ਉਹੋ ਜਿਹੇ ਜਿੱਥੇ ਜਿਹੋ ਜਿਹੀ ਧਰਤੀ ਦੇ ਵਿੱਚ ਉਹੋ ਜਿਹੇ ਗੁਣ ਹੁੰਦੇ ਨੇ, ਤੱਤ ਹੁੰਦੇ ਨੇ, ਉੱਥੇ ਉਹੀ ਜਿਹੀ ਪੈਦਾ ਹੋ ਜਾਏ, ਜਿਹੋ ਜਿਹੇ ਤੱਤ ਹੋਣਗੇ ਔਰ ਗੁਣ ਹੋਣਗੇ ਉਹ ਚੀਜ਼ ਪੈਦਾ ਹੋ ਜਾਊ। ਹਾਂਜੀ,
ਪਹਿਲਾ ਉਪ ਅਵਤਾਰ ਮੁਨੀ ਦੱਤਾਤਰੇ ਜੀ, ਬਹੁ ਵਰਕ ਬੀਤ ਕਿੰਨੋ ਵਿਵਾਹ ਹੈ।
ਜਦੋਂ ਵਿਆਹ ਕੀਤੇ ਨੂੰ ਬਹੁਤ ਸਾਲ ਹੋ ਗਏ।
ਇੱਕ ਭਇਓ ਆਣ ਔਰੇ ਉਛਾਹੇ।
ਇੱਕ ਹੋਰ ਉਹਨਾਂ ਦੇ ਉਤਸ਼ਾਹ ਵਾਲੀ ਗੱਲ ਘਰ ਹੋਈ, ਖੁਸ਼ੀ ਵਾਲੀ ਗੱਲ, ਜਿਵੇਂ ਆਪਾਂ ਕੋਈ ਫੰਕਸ਼ਨ ਕਰਦੇ ਹਾਂ, ਕੋਈ ਅਖੰਡ ਪਾਠ ਕਰਾਉਂਦੇ ਹਾਂ। ਹੁਣ ਮੈਨੂੰ ਜਵਾਕ ਦਾ ਕੋਈ ਹੈ ਨਹੀਂ ਸੀ ਇਹਨਾਂ ਦੇ, ਕੋਈ ਕਰਾਇਆ ਹੋਊਗਾ ਇਹਨਾਂ ਨੇ ਕੋਈ ਫੰਕਸ਼ਨ ਕਿਸੇ ਕਿਸਮ ਦਾ।
ਤੈ ਗਏ ਧਾਮ ਬ੍ਰਹਮਾ ਆਦ।
ਬ੍ਰਹਮਾ ਆਦ ਨੂੰ ਉਹਨਾਂ ਨੇ ਉੱਥੇ ਬੁਲਾਇਆ ਆਪਣੇ ਘਰ। ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਦੇਵਤਿਆਂ ਨੂੰ ਇੰਦਰ ਨੂੰ ਸਾਰਿਆਂ ਨੂੰ ਨਿਉਂਦਾ ਦਿੱਤਾ, ਜਿਵੇਂ ਆਪਾਂ ਬੁਲਾ ਲੈਂਦੇ ਹਾਂ। ਉਹਨੇ ਬੁਲਾਇਆ ਸਾਰਿਆਂ ਨੂੰ।
ਕੀਨੀ ਸੁਸੇਵ ਤ੍ਰਿਯਨ ਪ੍ਰਸਾਦ।
ਇਸ ਅਨਸੂਯਾ ਨੇ ਉਹਨਾਂ ਦੀ ਬੜੀ ਸੇਵਾ ਕੀਤੀ, ਤਿਮਰਤਾ ਨਾਲ ਉਹਨਾਂ ਦੀ ਤਨ ਮਨ ਤੋਂ ਸੇਵਾ ਇਸ ਤਰੀਕੇ ਨਾਲ ਕੀਤੀ। ਇਹ ਮਹਾਂਪੁਰਸ਼ ਨੇ ਘਰ ਆਏ ਨੇ ਸਾਡੇ, ਜਿਵੇਂ ਅਸੀਂ ਕਿਸੇ ਮਹਿਮਾਨ ਦੀ ਸੇਵਾ ਕਰਦੇ ਹਾਂ ਨਾ, ਉਹਨਾਂ ਦੀ ਉਹਨਾਂ ਨੂੰ ਬੜਾ ਆਦਰ ਸਤਿਕਾਰ ਦਿੱਤਾ। ਉਹ ਸਮਝਦੇ ਸੀ ਸੋਹਿਆਂ ਦੇ ਮੁਕਾਬਲੇ 'ਚ ਅਸੀਂ ਘਟੀਆਂ, ਇਹਦਾ ਤਾਪ ਸਾਡੇ ਨੂੰ ਜ਼ਿਆਦਾ। ਪਰ ਇਹਨੇ ਸਾਨੂੰ ਇੰਨਾ ਮਾਣ ਦਿੱਤਾ, ਅਸੀਂ ਤਾਂ ਇਹਦੇ ਕਾਬਲ ਨਹੀਂ ਸੀ। ਇਹ ਤਾਂ ਇਹਦੇ ਹੱਥੋਂ ਕਾਬਲ ਨਹੀਂ ਸੀ, ਦੁਨੀਆਂ ਦੇ ਹੱਥੋਂ ਚਾਹੇ ਕਾਬਲ ਰਹੀਏ। ਉਹ ਇਸ ਐਂਗਲ ਤੋਂ ਸੋਚ ਰਹੇ ਨੇ ਵੀ ਇਹਦੀ ਇੰਨੀ ਪ੍ਰਭਤਾ ਹੈ ਦੁਨੀਆਂ ਦੇ ਵਿੱਚ, ਇਹਦਾ ਨਾਂ ਪੈ ਗਿਆ ਮਾਤਾ ਸਤੀ ਅਨਸੂਯਾ। ਦੇਖੋ ਸਾਰਾ ਦੇਖੋ ਮਾਤਾ ਸਾਹਿਬ ਦੇਵਾਂ ਨਾਲ ਲੱਗਿਆ, ਔਲਾਦ ਨਹੀਂ ਹੈ। ਮਾਤਾ ਦਾ ਖਿਤਾਬ ਉਸ ਨੂੰ, ਔਲਾਦ ਨਹੀਂ ਹੈ, ਮਾਤਾ ਦਾ ਖਿਤਾਬ ਸੰਸਾਰ ਨੇ ਦਿੱਤਾ ਉਹਨੂੰ, ਰਿਸ਼ੀ ਮੁਨੀਆਂ ਨੇ ਦਿੱਤਾ ਸਾਰਿਆਂ ਨੇ। ਕਾਗਜ਼ਾਂ ਜਿਹਦਾ ਨਾਂ ਗ੍ਰੰਥਾਂ 'ਚ ਮਾਤਾ ਸਤੀ ਅਨਸੂਯਾ ਚੱਲਦਾ ਹੁਣ ਤੱਕ, ਔਰ ਇਹੀ ਚੱਲਦਾ ਰਹੂਗਾ ਜਿੱਦਾਂ ਹੀ ਖਿਤਾਬ ਇਹਨੂੰ ਮਿਲਿਆ ਹੈ। ਜਨਮੇ ਦੇ ਹੋਇਆ ਨਹੀਂ ਕੋਈ, ਬੱਚਾ ਤਾਂ ਹੋਇਆ ਨਹੀਂ ਘਰ ਵਿੱਚ। ਜਗਮਾਤ ਮੰਨਿਆ ਗਿਆ ਇਹਨੂੰ, ਚੰਡੀ ਦਾ ਅਵਤਾਰ ਮੰਨਿਆ ਗਿਆ ਇਹਨੂੰ, ਚੰਡੀ ਦਾ ਅਵਤਾਰ ਹੈ ਉਹ ਸੀ। ਹਾਂ, ਚੰਡੀ ਸਭ ਨੂੰ ਜਨਮ ਦਿੰਦੀ ਹੈ, ਪਰ ਉਹਦੇ ਜਨਮ ਗਰਭ ਜੋ ਨਹੀਂ ਹੁੰਦਾ। ਗੁਰਮਤ ਜਨਮ ਪਦਾਰਥ ਦਿੰਦੀ ਹੈ, ਪਰ ਨਿਰਾਕਾਰੀ ਦਿੰਦੀ ਹੈ, ਨਿਰਾਕਾਰੀ ਹੋਏ ਨੇ ਦਿਨੇ, ਨਿਰਾਕਾਰੀ ਓ ਮਿਲਣਾ ਇਹਨੂੰ ਦੱਤ ਨੂੰ ਜਨਮ।
ਬਹੁ ਧੂਪ ਦੀਪ ਅਰ ਅਰਗ ਦਾਨ।
ਧੂਪ ਦੀਪ ਅਰਗ, ਉਹ ਜਿਵੇਂ ਦੇਵਤਿਆਂ ਨੂੰ ਆਪਾਂ ਕਰਦੇ ਹਾਂ ਨਾ, ਸਾਰਿਆਂ ਨੂੰ ਘਰ ਦੇ ਵਿੱਚ ਚੰਗੀ ਧੂਪ ਦੇਣੀ, ਸਮੈਲ ਚੰਗੀ ਹੋ ਜਾਏ ਘਰ ਦੀ ਸਾਰੀ, ਫਿਰ ਉਹ ਦੀਪ ਆਰਤੀ ਕਰਦੇ ਹੁੰਦੇ ਨੇ ਦੇਵਤਿਆਂ ਦੀ ਆਰਤੀ। ਇੱਥੇ ਰਿਵਾਜ਼ ਹੈ, ਪਿੱਛੇ ਰਿਵਾਜ਼ ਸੀ ਆਰਤੀ ਕਰਨ, ਇਹ ਜਦ ਜੰਗ ਨੂੰ ਜਾਂਦੇ ਨੇ ਜਾਬੀ ਆਰਤੀ ਕਰਦੇ ਆ, ਅੱਗੇ ਰਿਵਾਜ਼ ਹੈ, ਆਪਣੇ ਸਿੱਖਾਂ ਦੇ ਨਹੀਂ ਕਰਦੇ। ਸਮਝੇ, ਅਰਗ ਹੁੰਦਾ ਉਹ ਪਾਣੀ ਲੈ ਕੇ ਨਾ, ਪਾਣੀ 'ਚ ਥੋੜ੍ਹਾ ਜਿਹਾ ਦੁੱਧ ਪਾ ਕੇ ਔਰ ਕਪੂਰ ਉਹ ਪਾ ਕੇ ਉਹਦੇ ਪੈਰ ਧੋਣੇ, ਪੈਰ ਧੋਣੇ ਘਰ ਆਏ ਦੇ
ਪਾਦ ਅਰਗ ਆਦਿ ਕਿੰਨੇ ਸੁਜਾਨ।
ਆਪ ਪੈਰ ਧੋਣੇ, ਪਾਦ ਅਰਗ ਕਰਨੇ, ਪੈਰ ਧੋਣੇ, ਹੱਥ ਧੋਣੇ, ਹੱਥ ਧੋਣੇ ਨਾ ਆਪਾਂ, ਹਾਂ ਇੱਦਾਂ ਕਰਦੇ ਨੇ।
ਅਵਲੋਕ ਭਗਤੀ ਤਹਿ ਚਤੁਰਵਾਕ।
ਉਹਨਾਂ ਨੇ ਉਹਦੀ ਭਗਤੀ ਦੇਖੀ, ਭਾਵਨਾ ਵੀ ਅਸੀਂ ਸਾਡੇ ਨਾਲ ਗਾਹਾਂ ਸਾਡੀ ਇਹ ਭਾਉ ਭਗਤੀ ਕਰਦੀ ਹੈ। ਬ੍ਰਹਮਾ ਨੇ, ਬ੍ਰਹਮਾ ਜ਼ਿਆਦਾ ਗਿਆਨਵਾਨ ਹੈ ਨਾ,
ਚਤੁਰਵਾਕ,
ਹਾਂ ਉਹ ਇਸ ਚੀਜ਼ ਵੱਲ ਜ਼ਿਆਦਾ ਧਿਆਨ ਰੱਖਦਾ ਕੋਈ ਕੀ ਕਰਦਾ। ਸ਼ਿਵਜੀ ਘੱਟ ਰਿਹਾ, ਸ਼ਿਵਜੀ ਦਾ ਆਪਣਾ ਅੰਦਰ ਧਿਆਨ ਰਹਿੰਦਾ, ਸ਼ਿਵਜੀ ਕਿਸੇ ਸ਼ਿਵ ਨੂੰ ਲੈ ਰਹਿੰਦਾ ਵੀ ਮੇਰੇ ਵਰਗਾ ਆਪਣੇ ਜਿਹੜਾ ਆਪਣੇ ਅੰਦਰੇ ਜੁੜਿਆ ਬਾਹਰ ਧਿਆਨ ਨਹੀਂ ਕਰਦਾ, ਉਹ ਫਿਰ ਮਤਲਬ ਹੈ ਬਾਹਰੋਂ ਗਿਆਨ ਨਹੀਂ ਲੈ ਸਕਦਾ। ਜਾਂ ਤਾਂ ਲੈ ਕੇ ਗਿਆਨ ਬਾਹਰ ਅੰਦਰ ਜੁੜਿਆ ਹੋਵੇ ਉਹ ਗੱਲ ਹੋ ਗਈ, ਉਹ ਫਿਰ ਬਾਹਰ ਵੀ ਅੰਦਰ ਵੀ ਇੱਕੋ ਹੀ ਗੱਲ ਰਹਿੰਦਾ। ਗੁਰਮੁਖ ਆਏ ਜਾਂ ਇਹਨੂੰ ਸੰਗ ਹੈ ਨਾ, ਉਹ ਤਾਂ ਬਾਹਰ ਅੰਦਰ ਉਹਨੂੰ ਕੋਈ ਨਹੀਂ ਫਰਕ ਪੈਂਦਾ। ਸ਼ਿਵ ਜੀ ਡਰਦਾ ਬਾਹਰ ਜੁੜਨ 'ਤੇ, ਇਹ ਜਿਹੜਾ ਸਮਾਧੀ ਵਾਲੇ ਬਹੁਤ ਡਰਦੇ ਨੇ, ਬਾਹਰ ਜੁੜਦੇ ਵੀ ਬਾਹਰ ਪਤਾ ਨਹੀਂ ਸਾਨੂੰ ਕੀ ਹੋਜੂਗਾ, ਪਤਾ ਨਹੀਂ ਨਾ, ਗਿਆਨ ਨਹੀਂ ਨਾ ਹੈਗਾ।
ਇੰਦਰ ਆਦ ਵਿਸ਼ਨ ਬੈਠੇ ਪਿਨਾਕ,
ਇੰਦਰ ਦੇਵਤਿਆਂ ਦਾ ਰਾਜਾ ਜਿਹੜਾ ਹੁੰਦਾ ਉਹਨੂੰ ਇੰਦਰ ਕਹਿੰਦੇ ਨੇ। ਵਿਸ਼ਨੂੰ ਵੀ ਵਿਸ਼ਨ ਜਿਹੜਾ ਉਹਨਾਂ ਰਾਜ ਨਹੀਂ ਕਰਦਾ, ਵਿਸ਼ਨ ਰਾਜ ਨਹੀਂ ਕਰਦਾ, ਵਿਸ਼ਨ ਦੀ ਆਗਿਆ ਚ ਰਾਜ ਕਰਦੇ ਨੇ ਸਾਰੇ ਰਾਜ, ਰਾਜ ਆਪ ਨਹੀਂ ਕਰਦਾ। ਵਿਸ਼ਨ ਵਿਸ਼ਨੂੰ ਕੋਲ ਰਾਜਾਂ ਦੀ ਸ਼ਿਕਾਇਤ ਜ਼ਰੂਰ ਕਰਦੇ ਨੇ ਆ ਕੇ, ਵਿਸ਼ਨ ਰਾਜੇ ਨੂੰ ਸਲਾਹ ਦਿੰਦਾ ਹੈ, ਰਾਜ ਨਹੀਂ ਕਰਦਾ।
ਇੰਦਰਾਜ ਵਿਸ਼ਨ ਬੈਠੇ ਪਿਨਾਕ,
ਹਾਂ ਇੰਦਰਾਜ ਵਿਸ਼ਨ ਸ਼ਹਿਨਸ਼ਾਹ ਵਿਸ਼ਨ ਤੋਂ ਉੱਪਰ ਹੈ ਸਾਰੇ ਰਾਜਿਆਂ ਦੇ, ਉਹਦੀ ਸਲਾਹ ਨਾ ਕਰਦੇ। ਰਾਜ ਕਰਦਾ ਉਹ ਇੰਦਰ ਹੈ, ਰਾਜ ਨਹੀਂ ਕਰਦਾ ਉਹ ਵਿਸ਼ਨ, ਵਿਸ਼ਨ ਕੀ ਮਾਇਆ ਤੇ ਹੋਏ ਪੈਂਦੇ। ਕਿਉਂਕਿ ਦੇਖੋ ਪਰਮੇਸ਼ਰ ਰਾਜ ਕਰਾਉਂਦਾ ਕਰਦਾ ਨਹੀਂ, ਤਾਂ ਵਿਸ਼ਨ ਨੂੰ ਉਹਦੇ ਥੋਂ ਉਹ ਕਰਾਉਂਦਾ ਕਰਦਾ ਨਹੀਂ, ਗਲਤ ਰਾਜ ਨਹੀਂ ਕਰਦਾ, ਕੁੰਡਾ ਰੱਖਦਾ ਰਾਜਿਆਂ ਤੇ, ਕਰਦਾ ਨਹੀਂ ਰਾਜ, ਕਰਾਉਂਦਾ। ਇੰਦਰ ਕਰਦਾ ਉਹ ਕਰਾਉਂਦਾ, ਹੈ ਰਾਜਾ ਹੀ ਉਹ ਵੀ, ਜਾਂ ਰਾਜੇ ਦੇ ਉੱਤੇ ਰਾਜਾ, ਜਿਹੜਾ ਰਾਜਾ ਤਾਂ ਅਸਲੀ ਉਹੀ ਹੈ, ਗਲਤ ਰਾਜ ਨਾ ਹੋਵੇ, ਗਲਤ ਨਾ ਹੋਵੇ, ਕੁਛ ਬੇਇਨਸਾਫੀ ਨਾ ਹੋਵੇ।
ਅਵਲੋਕ ਭਗਤ ਭਏ ਰਿਖ ਪ੍ਰਸੰਨ,
ਰਿਖੀ ਬੜੇ ਪ੍ਰਸੰਨ ਹੋਏ ਉਹਦੀ ਭਗਤੀ ਨੂੰ ਦੇਖ ਕੇ।
ਜੋ ਤਿਉਂ ਮੱਧ ਲੋਕਾਂ ਧਨ,
ਜਿਹੜੀ ਤਿੰਨਾਂ ਲੋਕਾਂ ਦੇ ਵਿੱਚ ਧਨ ਕਰਕੇ ਜਾਣੀ ਜਾਂਦੀ ਸੀ, ਜਿਹਨੂੰ ਤਿੰਨ ਲੋਕ ਧਨ ਮੰਨਦੇ ਸੀ, ਉਹ ਸਾਡੀ ਭਗਤੀ ਕਰ ਰਹੀ ਹੈ, ਸਾਡੀ ਪੂਜਾ ਕਰ ਰਹੀ ਹੈ, ਸਾਨੂੰ ਵੱਡਾ ਮੰਨ ਰਹੀ ਹੈ, ਸਾਡੀ ਸੇਵਾ ਚੋਂ ਕੁਛ ਪ੍ਰਾਪਤੀ ਦੀ ਗੱਲ ਕਰ ਰਹੀ ਹੈ, ਸਾਨੂੰ ਆਦਰ ਦੇ ਰਹੀ ਹੈ। ਚਲੋ ਇਹ ਮੰਨ ਲਓ ਆਦਰ ਤਾਂ ਹੈ ਉਹ।
ਕੀਨੋ ਸੋ ਐਸ ਬ੍ਰਹਮ ਉਚਾਰ,
ਉਹ ਇਸ ਕਰਕੇ ਬ੍ਰਹਮਾ ਨੂੰ ਪ੍ਰਭਾਵਿਤ ਹੋ ਕੇ ਐਸਾ ਬਚਨ ਕਿਹਾ।
ਤੈ ਪੁੱਤਰਵੰਤ ਹੋਜੋ ਕੁਮਾਰੀ,
ਹੇ ਪੁੱਤਰੀ ਤੂੰ ਪੁੱਤਰਵੰਤ ਹੋਈ, ਵਰ ਦੇ ਤਾ ਉਹਨੂੰ, ਵਰ ਕੀ ਦੇ ਤਾ ਉਹਨੇ ਕਿਹਾ ਮੈਨੂੰ ਸ਼ਰਾਫ ਦੇ ਤਾ। ਇੱਥੇ ਕੰਡੀ ਫਸ ਗਈ,
ਤੋਮਰ ਛੰਦ ਕੀ ਐਸ ਬ੍ਰਹਮ ਉਚਾਰ, ਤੈ ਪੁੱਤਰ ਪਾਵਸ ਬਾਰ।
ਜਦ ਬ੍ਰਹਮਾ ਨੇ ਕਿਹਾ ਵੀ ਤੇਰੇ ਦੁਆਰੇ ਤੇ ਪੁੱਤਰ ਪੈਦਾ ਹੋਊਗਾ, ਬਸ ਭੁਚਾਲ ਆ ਗਿਆ ਉਹਦੇ ਪੁੱਤਰ।
ਤਬ ਨਾਰ ਇਹ ਸੁਣ ਬੈਣ, ਬਹੁ ਆਸ ਡਾਰਤ ਨੈਣ,
ਬਸ ਰੋਣ ਲੱਗ ਗਈ, ਆਂਸੂ ਡਾਲਣ ਲੱਗ ਗਈ ਅੱਖਾਂ, ਭੁਚਾਲ ਆ ਗਿਆ ਉਹਦੇ ਅੰਦਰ। ਇਹ ਕੀ ਕਹਿਤਾ ਨੇ, ਇਹਦਾ ਪਥਨ ਪੂਰਾ ਹੋਜੂ ਕਿਤੇ ਮੇਰਾ ਸਿਦਕ ਨਾ ਡੋਲ ਜਾਏ, ਸ਼ੰਕਾ ਪੈਦਾ ਹੋ ਗਈ ਇਹਦਾ ਤਾਂ ਡਲ ਹੋਣੇ ਵਿੱਚ, ਮੈਨੂੰ ਦਾਗ ਲੱਗ ਗਈ ਮੇਰਾ ਸਿਦਕ ਡੋਲ ਜੂਗਾ, ਮੇਰੀ ਸਾਰੀ ਕੋਈ ਕੀਤੀ ਚਲੀ ਜਾਊਗੀ, ਮੇਰਾ ਕੱਖ ਨਹੀਂ ਰਹਿਣਾ, ਮੇਰੀ ਮਦਦ ਲੰਬੀ ਹੋ ਜੂਗੀ। ਇਹੋ ਜਿਹੀ ਭਗਤੀ ਸੀ ਪਿੱਛੇ, ਗਿਆਨ ਵਾਲੀ ਭਗਤੀ ਘੱਟ ਸੀ, ਹਠੇ ਵਾਲੀ ਭਗਤੀ ਸੀ, ਇਹ ਡਿਵੈਲਪ ਹੁੰਦੀ ਆਈ ਹੈ ਭਗਤੀ। ਇਹ ਭਗਤੀ ਦਾ ਇੱਕ ਕਿਸਮ ਦੀ ਧਰਮ ਦੀ ਹਿਸਟਰੀ ਹੈ, ਧਰਮ ਕਿਤੇ ਇੱਕੋ ਦਿਨ 'ਚ ਨਹੀਂ ਇੱਥੇ ਆ ਗਿਆ, ਇਤਿਹਾਸ ਹੈ ਧਰਮ ਦਾ। ਜਿੰਨਾ ਚਿਰ ਤੁਸੀਂ ਧਰਮ ਦਾ ਇਤਿਹਾਸ ਨਹੀਂ ਪੜ੍ਹਦੇ, ਧਰਮ ਦੀ ਡਿਵੈਲਪਮੈਂਟ ਨੂੰ ਕਿਵੇਂ ਪਤਾ ਲੱਗੂਗਾ। ਅਸੀਂ ਤਾਂ ਐਦਾ ਅਮੈਂਡਮੈਂਟ ਆਉਣੇ ਆਦਿ ਦੇ ਵਿੱਚ, ਤਾਂ ਸਿਰਫ ਧਰਮ ਦੇ ਵਿੱਚ ਇਕੱਲੀਆਂ ਅਮੈਂਡਮੈਂਟਾਂ ਨੂੰ ਲੈ ਕੇ ਤੁਸੀਂ ਪੂਰੇ ਧਰਮ ਵਾਲੇ ਬਣ ਕੇ ਕਿਵੇਂ ਬਣ ਜਾਓਗੇ। ਧਰਮ ਤਾਂ ਇੱਥੋਂ ਸਟਾਰਟ ਹੁੰਦਾ, ਉਹਦਾ ਅਮੈਂਡਮੈਂਟ ਆਈ ਨੇ ਸਾਡੇ ਕੋਲ ਤਾਂ ਆਦਿ ਬਾਣੀ ਚ, ਤਾਂ ਜੋ ਕ੍ਰੀਤੀਆਂ ਆ ਗਈਆਂ ਉਹ ਠੀਕ ਕੀਤੀਆਂ ਨੇ, ਸਿਮਰਤ ਸ਼ਾਸਤਰ ਸੋਧੇ ਹੀ ਨੇ। ਬੇਸਿਕ ਧਰਮ ਕੀ ਸੀ ਫਿਰ? ਇੱਕ ਬੇਸਿਕ ਸਾਡੇ ਕੋਲ ਸੰਵਿਧਾਨ ਹੈ, ਇੱਕ ਅਮੈਂਡਮੈਂਟ ਆ, ਕੱਲੀਆਂ ਅਮੈਂਡਮੈਂਟ ਦਾ ਸੰਵਿਧਾਨ ਨਹੀਂ ਹੈ, ਕੱਲੀਆਂ ਅਮੈਂਡਮੈਂਟ ਦਾ ਸੰਵਿਧਾਨ ਹੈ। 100 ਕੁ ਅਮੈਂਡਮੈਂਟ ਹੋ ਗਈ ਆਪਣੇ ਸੰਵਿਧਾਨ ਦੇ ਵਿੱਚ, ਜੇ ਕੱਲੀਆਂ ਅਮੈਂਡਮੈਂਟਾਂ ਕਿਸੇ ਨੂੰ ਦੇ ਦਈਏ ਸੰਵਿਧਾਨ ਬਣ ਜੂਗਾ ਉਹ? ਅਮੈਂਡਮੈਂਟਾਂ ਔਰ ਸੰਵਿਧਾਨ ਦੋਵੇਂ ਰਲ ਕੇ ਕੁਛ ਬਣਦਾ ਹੁੰਦਾ। ਆਹ ਦਸਮ ਗ੍ਰੰਥ ਬੇਸਿਕ ਧਰਮ ਹੈ, ਅਮੈਂਡਮੈਂਟਾਂ ਉਹ ਨੇ, ਉਹ ਰਲ ਕੇ ਕੁਛ ਬਣੂਗਾ ਦੋਹਾਂ ਨੂੰ ਬਣਾ ਕੇ, ਤਾਂ ਬਣੂਗਾ। ਉਹ ਕਿਵੇਂ ਬਣਾ ਲੈਣਗੇ ਜਿਹੜੇ ਕੱਲੇ ਹੀ ਲਈ ਫਿਰਦੇ ਨੇ, ਕੁਛ ਵੀ ਨਹੀਂ ਪੱਲੇ ਕਿਸੇ ਦੇ ਪੈਣਾ ਕੁਛ। ਜਦ ਗੁਰੂ ਕਹਿ ਰਹੇ ਨੇ ਸੋਧੇ ਸਿਮਰਤ ਸ਼ਾਸਤਰ ਸਗਲ, ਉਹਨਾਂ ਨੇ ਪੜ੍ਹੇ ਨੇ ਆਪ ਸੋਧੇ ਨੇ, ਆਹੀ ਨੇ ਉਹ ਜਿਹੜੇ ਪੜ੍ਹੇ ਨੇ, ਕਹਿਤਾ ਦਿੱਤਾ ਪੰਜਵੇਂ ਪਾਤਸ਼ਾਹ ਨੇ ਸੋਧੇ। ਹੁਣ ਜੇ ਆਹ ਨਾ ਲਿਖਦੇ ਤਾਂ ਸੋਧੇ ਹੋਏ ਸਾਡੇ ਕੋਲ ਆਉਂਦੇ ਕਿਵੇਂ? ਸੋਧੇ ਹੋਏ ਕੀ ਨੇ ਆਏ? ਸੋਧੇ ਹੋਏ ਦੇ ਦਿੱਤੇ ਤੁਹਾਨੂੰ, ਇਹ ਦੇਣੇ ਹੀ ਪੈਣੇ ਸੀ, ਨਹੀਂ ਤਾਂ ਤੁਹਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਹੈਗੇ, ਉੱਥੇ ਝਗੜੇ 'ਚ ਫਿਰ ਪਏ ਰਹੋ। ਸੋਧੇ ਹੋਏ ਕਿਹੜੇ ਨੇ? ਸਵਾਲ ਇਹ ਹੁੰਦਾ ਹੁੰਦਾ, ਦੱਸੋ ਕਿਹੜੇ ਨੇ ਫਿਰ ਸੋਧੇ ਹੋਏ? ਕਿੱਥੇ ਇਹਦਾ ਜਵਾਬ ਹੈ ਕੋਈ? ਫਿਰ ਸੋਧੇ ਹੋਏ ਆਏ ਨੇ ਉਹ, ਇਹ ਹੋਰ ਤਰ੍ਹਾਂ ਕਹਾਣੀ ਕਹੀ ਹੋਈ ਉੱਥੇ, ਇੱਥੇ ਹੋਰ ਤਰ੍ਹਾਂ ਕਹੀ ਹੋਈ ਹੈ, ਸੋਧ ਕੇ ਕਹੀ ਹੋਈ ਉੱਥੇ। ਇਹਦੀ ਸੁਤੀ ਸੂਰਜ ਦੇ ਬਾਪ ਨੇ ਕਿਹਾ ਵੀ ਮੇਰੀ ਕੁੜੀ ਹੈ, ਉਹ ਚਾਹੁੰਦੀ ਹੈ ਵਿਆਹ ਕਰਨਾ, ਜਿਹੜੀ ਕਹਾਣੀ ਮੈਂ ਸੁਣੀ ਹੈ ਬਚਪਨ 'ਚ ਭਗਵਤ ਪੁਰਾਣ 'ਚੋਂ, ਉਹ ਪਿਆ ਭਗਵਤ ਪੁਰਾਣ ਇੱਥੇ ਹੀ, ਸਮਝਿਆ ਨੀ ਕਿ ਉਹਨੇ ਕਿਹਾ ਵੀ ਕੋਈ ਰਿਸ਼ੀ ਮੁਨੀ ਕੋਈ ਭਾਈ ਧਰਮ ਕਾ ਆਦਮੀ ਇਹ ਕੰਮ ਕਰ ਸਕਦਾ, ਇਹਦੀ ਸ਼ਰਤ ਪੂਰੀ ਕਰ ਸਕਦਾ, ਨਹੀਂ ਦੂਰੀ ਰਹਿ ਜੂਗੀ। ਕੋਈ ਨੀ ਮੰਨੇ, ਸਾਰੇ ਤੋਬਾ ਤੋਬਾ ਕਰ ਗਏ। ਫਿਰ ਬ੍ਰਹਮਾ ਨੇ ਕਿਹਾ ਗੱਲ ਸੁਣ ਲਓ, ਜਿਹੜਾ ਚੈਲੇਂਜ ਹੈ ਤੁਹਾਨੂੰ ਇਹ ਸ਼ਕਤੀ ਪੈਦਾ ਹੋਈ ਹੈ, ਆਦਮੀ ਦੀ ਪ੍ਰਧਾਨਗੀ ਜਾਂਦੀ ਰਹੂਗੀ, ਹੁਣ ਕਰਤਾ ਪੁਰਖ ਹੈ, ਕਰਤਾ ਪੁਰਖ ਹੈ, ਪ੍ਰਧਾਨ ਹੈ, ਪੁਰਖ ਪ੍ਰਧਾਨ ਹੈ, ਕਰਤਾ ਇਸਤਰੀ ਨਹੀਂ ਹੈ, ਕਰਤਾ ਪੁਰਖ ਹੈ। ਇਹਦੇ ਵਿੱਚ ਜਿਹੜਾ ਹੈ ਨਾ ਦਸਵੇਂ ਗ੍ਰੰਥ ਵਿੱਚ, ਪੁਰਖ ਪ੍ਰਧਾਨ ਨਹੀਂ ਹੈ ਦਸਵੇਂ ਗ੍ਰੰਥ ਵਿੱਚ, ਇੱਥੇ ਇਸਤਰੀ ਪ੍ਰਧਾਨ ਹੈ, ਜਗਮਾਤ ਪ੍ਰਧਾਨ ਹੈ, ਆਦਿ ਵਿੱਚ ਪੁਰਖ ਪ੍ਰਧਾਨ ਹੈ, ਉੱਥੇ ਕਰਤਾ ਪੁਰਖ ਹੈ, ਉੱਥੇ ਇੱਥੇ ਜਗਮਾਤ ਚੱਲਦੀ ਹੈ, ਸਤੀ ਅਨੁਸਾਰ ਵੀ ਮਾਤ ਚੱਲਦੀ ਹੈ, ਸਮਝੇ? ਇਹ ਚੈਲੇਂਜ ਹੈ, ਪੁਰਖ ਪ੍ਰਧਾਨਗੀ ਚਲੀ ਜਾਊਗੀ। ਫਿਰ ਅਤ ਰਿਸ਼ੀ ਕੋ ਗਏ ਸਾਰੇ, ਉਹਨੂੰ ਕਿਹਾ ਵੀ ਤੂੰ ਇਹ ਭਾਈ ਚੱਕ, ਇਹ ਪਹਾੜ ਤੇਰੇ ਚੱਕਣ ਦਾ, ਹੋਰ ਨਹੀਂ ਕੋਈ ਚੱਕ ਸਕਦਾ। ਉਹ ਕਹਿੰਦਾ ਵੀ ਭਾਈ ਮੇਰੇ ਵੀ ਬਸ ਦੀ ਗੱਲ ਹੈ ਨਹੀਂ, ਇਹ ਮੁਸ਼ਕਲ ਹੈ ਗੱਲ, ਤੁਸੀਂ ਸਾਰੇ ਹੀ ਅਰਦਾਸ ਕਰੋ ਰਿਸ਼ੀ ਮੁਨੀ, ਸਾਰਿਆਂ ਦੀ ਸ਼ਕਤੀ ਮੇਰੇ 'ਚ ਆਵੇ, ਪਰਮੇਸ਼ਰ ਅੱਗੇ ਅਰਦਾਸ ਕਰੋ ਮੇਰੇ 'ਚ ਸ਼ਕਤੀ ਆਵੇ ਤੇ ਮੈਂ ਇਹ ਚੈਲੇਂਜ ਕਬੂਲ ਕਰ ਸਕਾਂ। ਇੱਥੇ ਦੀ ਇਹ ਗੱਲ ਲਿਖੀ, ਇੱਥੇ ਗੱਲ ਹੀ ਲਿਖੀ, ਸਿੱਧੀ ਲਿਖਤੀ ਗੱਲ, ਇਹੀ ਠੀਕ ਹੈ ਸਾਡੇ ਵਾਸਤੇ, ਸਾਡੇ ਵਾਸਤੇ ਇਹੀ ਠੀਕ ਹੈ। ਹੁਣ ਉੱਥੇ ਤਿੰਨ ਚਾਰ ਵਾਰ ਗੱਲ ਕਿਸੇ ਕੁਛ ਲਿਖੀ ਹੈ, ਕਿਸੇ ਰਿਸ਼ੀ ਨੇ ਕੁਛ ਲਿਖੀ ਹੈ, ਅੱਡ ਅੱਡ ਕਹਾਣੀਆਂ ਨੇ, ਉਹਨਾਂ ਨੇ ਆਹ ਲਿਖਤੀ ਸਿੰਪਲ ਬਸ, ਕਿ ਅਨਸੂਯਾ ਨੇ ਕਿਹਾ ਮੇਰੀ ਆਹ ਸ਼ਰਤ ਹੈ, ਰਿਸ਼ੀ ਨੇ ਚੱਲ ਮਨਜ਼ੂਰ ਕਰ ਲਿਆ, ਗੱਲ ਖਤਮ ਹੋਈ, ਬਸ ਵਿੱਚੋਂ ਸਾਰੀ ਗਲਤ, ਉਹ ਬਹਿਸ ਪਈ ਨਹੀਂ, ਟੂ ਦੀ ਪੁਆਇੰਟ ਗੱਲ ਕਰਤੀ, ਬਹਿਸ ਨਹੀਂ ਪਏ ਬਸ, ਕਿਉਂ ਐਵੇਂ ਬੇਮਤਲਬ ਦੀ? ਪੁਆਇੰਟ ਸਾਡੇ ਕੋਲ ਹੈ ਇਹਦੇ 'ਚ ਕਿ ਜੇ ਉਹਨੇ ਪੁੱਤਰ ਨਹੀਂ ਸੀ ਪੈਦਾ ਕਰਨਾ, ਉਹਨੇ ਵਿਆਹ ਕਿਉਂ ਕਰਾਇਆ? ਬਸ ਇਹ ਵੱਡਾ ਇੱਕ ਪੁਆਇੰਟ ਇਹ ਹੈ। ਫਿਰ ਜੇ ਉਹਨੇ ਇਹ ਗੈਰ ਕੁਦਰਤੀ ਪ੍ਰਣ ਕਰ ਲਿਆ ਸੀ, ਉਹਦਾ ਉਹਨੂੰ ਰਿਜ਼ਲਟ ਕੀ ਮਿਲਿਆ? ਗਾਂ ਇਹ ਆਊਗਾ, ਇਹ ਨਹੀਂ ਕਰਨਾ ਚਾਹੀਦਾ ਗਾਂ ਵਾਸਤੇ, ਗੈਰ ਕੁਦਰਤੀ ਗੱਲ ਸੀ, ਇਹ ਦੋ ਪੁਆਇੰਟਾਂ 'ਤੇ ਗੱਲ ਚੱਲੂਗੀ। ਉਹਦਾ ਪ੍ਰਣ ਗਲਤ ਸੀ, ਇਹ ਸਤੀ ਅਨਸੂਯਾ, ਜਦਕਿ ਆਹ ਜਿਹੜਾ ਪੁੱਤਰ ਇਹਦੇ ਪੈਦਾ ਵੀ ਨਹੀਂ ਹੋਇਆ, ਇਹਦਾ ਇੰਨਾ ਮੋਹ ਹੋ ਜਾਣਾ, ਜਦ ਇਹਨੇ ਜੰਮਦੇ ਹੀ ਨਹੀਂ ਜਾਣਾ, ਛੋਟੇ ਨੇ ਭੱਜਣੇ ਬਾਹਰ ਨੂੰ, ਮੈਂ ਤਪ ਕਰਨ ਜਾਣਾ, ਇਹਨੇ ਰੋਣੇ ਵੀ ਨਾ ਮੈਨੂੰ ਛੱਡ ਕੇ ਜਾ, ਮੈਂ ਨਹੀਂ ਭੱਜਦੀ ਤੇਰੇ ਮੈਂ, ਪੱਤਰ ਕਹਿੰਦਾ ਹੀ ਨਹੀਂ ਨਾ ਜਾ। ਫਿਰ ਉਹਨੂੰ ਪਤਾ ਲੱਗਿਆ ਵੀ ਗੱਲ ਕਮਜ਼ੋਰੀ ਕੀ ਹੈ ਮੇਰੀ, ਪਹਿਲਾਂ ਪੁੱਤਰ ਨੂੰ ਚਾਹੁੰਦੀ ਨਹੀਂ, ਫਿਰ ਮੋਹ ਪੈਦਾ ਹੋ ਜਾਂਦਾ,
ਤਬ ਬਾਲ ਬਿਕਲ ਸਰੀਰ ਜਲ ਸਰਬਤ ਨੈਣ ਅਧੀਰ,
ਆਪਣਾ ਉਹਦਾ ਸਰੀਰ ਜਿਹੜਾ ਸੀਗਾ ਨਾ
ਬਿਕਲ ਸਰੀਰ,
ਵਿਆਕੁਲ ਹੋ ਗਿਆ, ਵਿਆਕੁਲ ਹੋ ਗਈ ਬਿਲਕੁਲ, ਸੁੱਧ ਬੁੱਧ ਖੋਦਤੀ ਉਹਨਾਂ ਵਿੱਚ, ਇਹ ਕੀ ਹੋ ਗਿਆ, ਯਾਨੀ ਉਜਾੜ ਆ ਗਿਆ ਅੰਦਰ, ਤੂਫਾਨ ਆ ਗਿਆ, ਇਹ ਕੀ ਹੋ ਗਿਆ, ਤਾਂ ਬਹੁਤ ਬੁਰਾ ਹੋ ਗਿਆ, ਉਹਨੂੰ ਸਮਝ ਨਹੀਂ ਆਉਂਦੀ ਕੀ ਹੋ ਗਿਆ।
ਜਲ ਸਰਬਤ ਨੈਣ ਅਧੀਰ,
ਬਸ ਉਹ ਅੱਖਾਂ ਚ ਪਾਣੀ ਉੱਡ ਜਾਂਦੀ, ਰੋਈ ਜਾਂਦੀ।
ਰੋਮਾਂਚ ਵਿਕਲ ਸਰੀਰ, ਤਨ ਕੋਪ ਮਾਨ ਅਧੀਰ,
ਸਰੀਰ ਦੇ ਜਿਹੜੇ ਬਾਲ ਨੇ ਕੱਢਿਆ ਉਹ ਖੜੇ ਹੋ ਗਏ, ਬਹੁਤ ਗੁੱਸੇ ਚੱਲ,
ਤਨ ਕੋਪ ਮਾਨ ਅਧੀਰ,
ਬਹੁਤ ਕ੍ਰੋਧ ਹੋ ਗਿਆ, ਉਹ ਜਿਹੜਾ ਤਾਪਸੀ ਹੁਣ ਕ੍ਰੋਧ ਚ ਬਦਲ ਗਿਆ,
ਕੋਮਲਤਾ ਦੀ ਜਿਹੜੀ
ਉਹਦਾ ਤਪ ਕੀਤਾ ਸੀ ਸਾਰਾ ਸਾਰਾ ਹੀ ਕ੍ਰੋਧ ਚ ਬਦਲ ਗਿਆ। ਹੋ ਗਿਆ ਨਾ ਉਹ ਗੱਲ, ਗਿਆਨ ਤੋਂ ਸੱਖਣੀ ਗੱਲ ਸੀ, ਪਹਿਲਾਂ ਨਹੀਂ ਹੋਇਆ ਹੁਣ ਹੋ ਗਿਆ। ਠੋਕਰ ਲੱਗੀ ਤਾਂ ਪਤਾ ਲੱਗਿਆ ਨਾ। ਹਾਂਜੀ,
ਸਰਸੰਤ ਉਸਟਰ ਨੈਣ,
ਵਿਰੋਧ ਤੋਂ ਕ੍ਰੋਧ ਪੈਦਾ ਹੁੰਦਾ, ਉਹਦੀ ਜੋ ਗੱਲ ਸੀ ਮੰਨੀ ਹੋਈ ਉਹਦਾ ਵਿਰੋਧ ਹੋ ਗਿਆ, ਜਦ ਉਹਨੇ ਕਿਹਾ ਪੁੱਤਰ ਬੰਤੀ ਹੋ, ਵਿਰੋਧ ਤੋਂ ਕ੍ਰੋਧ ਪੈਦਾ ਹੋ ਗਿਆ। ਬੀਜ ਰੂਪ ਸੀ ਨਾ ਕ੍ਰੋਧ, ਬੀਜ ਰੂਪ ਸੀ, ਵਿਰੋਧ ਹੁੰਦੀ ਸਾਰੇ ਪ੍ਰਗਟ ਹੋ ਗਿਆ। ਅੱਗ ਪੈਟਰੋਲ ਸੀਗੀ, ਸਪਾਰਕ ਹੋਇਆ ਤਾਂ ਫੜ ਗਿਆ, ਅੱਗ ਪੈਟਰੋਲ ਤਾਂ ਪਿਆ ਸੀ ਠੰਡਾ ਸੀ, ਉੱਧਰ ਸਪਾਰਕ ਆ ਗਿਆ ਵਿਰੋਧ ਦਾ, ਉੱਧਰ ਪੈਟਰੋਲ ਅੱਗ ਫੜ ਗਿਆ। ਬਸ ਜਵਾਲਾ ਪ੍ਰਚੰਡ ਹੋ ਗਈ, ਸਾਰੇ ਡਰ ਗਏ,
ਫੜਕੰਤ ਉਸਟਰ ਨੈਣ,
ਬਸ ਅੱਖਾਂ ਫਰਕਣ ਲੱਗ ਗਈਆਂ, ਬੁੱਲ ਕੁਛ ਬੁੜਬੁੜਾਉਣ ਲੱਗ ਗਈ, ਪਤਾ ਹੀ ਨਹੀਂ ਕੀ ਕਹਿ ਰਹੀ ਹੈ ਆਪਣੇ,
ਬਿਨ ਬੁੱਧੀ ਬੋਲਤ ਬੈਨ।
ਬਸ ਉਹ ਜਿਹਨਾਂ ਦੀ ਸੇਵਾ ਕਰਦੀ ਸੀ ਉਹਨਾਂ ਦੀ ਨਰਾਦੀ ਚ ਕੁਛ ਕੁਛ ਕਹਿਣ ਲੱਗ ਗਈ, ਇੱਕਦਮ ਦੇਖੋ ਪਲਟ ਗਈ, ਕਿੱਥੇ ਪਹਿਲਾਂ ਆਦਰ ਕੀਤਾ ਉਹਨਾਂ ਦੀ ਨਰਾਦਰੀ ਸ਼ੁਰੂ ਹੋ ਗਈ ਸਾਰਿਆਂ,
ਉਹਨੇ ਵਰ ਦਿੱਤਾ ਉਹਨਾਂ ਨੇ,
ਉਹਨੇ ਸੁਭਾਵਿਕ ਵਰ ਦਿੱਤਾ, ਉਹਨੂੰ ਪਤਾ ਕੋਈ ਨੀ, ਜਾਣ ਕੇ ਨੀ ਕਹੀ ਗੱਲ, ਇਹ ਵੀ ਹੈ ਗਿਆਨ ਤੋਂ ਸੱਖਣੀ ਜਿਹੜੀ ਭਗਤੀ ਹੈ ਉਹਦਾ ਰਿਜ਼ਲਟ ਕੀ ਹੈ, ਗਿਆਨ ਤੋਂ ਸੱਖਣੀ ਭਗਤੀ ਦਾ ਰਿਜ਼ਲਟ ਕੀ ਹੈ। ਹਾਂਜੀ,
ਮੋਹਨ ਛੰਦ ਸੁਣ ਐਸ ਬੈਨ ਮ੍ਰਿਗੇਸ ਨੈਣ,
ਜਦ ਇਹ ਗੱਲ ਸੁਣੀ ਮ੍ਰਿਗ ਨੈਣੀ ਨੇ, ਮ੍ਰਿਗ ਵਰਗੀਆਂ ਅੱਖਾਂ ਵਾਲੀ ਨੇ ਇਹ ਗੱਲ ਸੁਣੀ, ਪੁੱਤਰ ਬੰਤੀ ਹੋਏਗੀ,
ਅਤਿ ਰੂਪ ਧਾਮ ਸੁੰਦਰ ਸੁਭਾਮ,
ਅਤਰੂਪ ਵਾਲੀ ਸੀ ਜਿਹੜੀ, ਸੁੰਦਰੀ ਸੀ, ਸੁੰਦਰ ਦਾ ਧਾਮ ਸੀ, ਸੁੰਦਰਤਾ ਦਾ ਖਜ਼ਾਨਾ ਸੀ।
ਚਲ ਚਾਲ ਚਿੱਤ ਪਰਮ ਪਵਿੱਤ,
ਚਿੱਤ ਚਲਾਇਮਾਨ ਹੋ ਗਿਆ, ਹਾਲਾਂਕਿ ਪਵਿੱਤਰ ਚਿੱਤ ਸੀ ਉਹਦਾ ਪਹਿਲਾਂ ਟਿਕਿਆ ਹੋਇਆ,
ਪਰਮ ਪਵਿੱਤਰ
ਜਿਹੜਾ ਚਿੱਤ ਟਿਕਿਆ ਹੋਇਆ ਸੀ, ਚਲਾਇਮਾਨ ਹੋ ਗਿਆ, ਬੇਕਾਬੂ ਹੋ ਗਿਆ ਉਹਦਾ ਚਲਾਇਮਾਨ, ਬੇਕਾਬੂ ਨੂੰ ਕਹਿੰਦੇ, ਜਾਂ ਗੱਡੀ ਬੇਕਾਬੂ ਹੋ ਜਾਂਦੀ ਹੈ ਤੁਹਾਡੀ ਬ੍ਰੇਕ ਨਹੀਂ ਰਹਿੰਦੇ, ਬੇਕਾਬੂ ਹੋ
ਗਈ,
ਅਕਲ ਬ੍ਰੇਕ ਹੈ ਨਾ,
ਬ੍ਰੇਕ
ਫੇਲ ਹੋ ਗਈ, ਅਕਲ ਫੇਲ ਹੋ ਗਈ, ਗੱਡੀ ਬੇਕਾਬੂ ਹੋ ਗਈ,
ਮਨ
ਬੇਕਾਬੂ ਹੋ ਗਿਆ,
ਅਤਿ ਕੋਪਵੰਤ ਮਨ ਤ੍ਰਿਯੈ ਬੇਅੰਤ,
ਅਤ ਕ੍ਰੋਪ, ਦੇਖੋ ਨਾ ਅਕਲ ਗੁੱਸਾ ਖਾ ਜਾਂਦੀ ਹੈ, ਜੇ ਗੁੱਸਾ ਜ਼ਿਆਦਾ ਅਕਲ ਖਾ ਜਾਂਦਾ, ਅਤ ਕ੍ਰੋਧ ਪਾਨ ਹੋ ਗਈ,
ਮਨ ਤ੍ਰਿਯੈ ਬੇਅੰਤ,
ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਧ ਆ ਗਿਆ।
ਉਪਟੰਤ ਕੇਸ ਮਨ ਤ੍ਰਿਯੈ,
ਆਪਣੇ ਕੇਸ ਪੁੱਟਣ ਲੱਗ ਗਈ, ਗੁੱਸਾ ਉਹਨਾਂ ਤੇ,
ਉਪਟੰਤ ਕੇਸ ਮੁਣ ਤ੍ਰਿਯੈ ਸੁਦੇਸ,
ਹਾਂ ਮੁਨੀਆਂ ਦੇ ਸਾਹਮਣੇ ਸਾਰਿਆਂ ਦੇ,
ਅਤਿ ਕੋਪ ਅੰਗ ਸੁੰਦਰ ਸੁਰੰਗ,
ਆ ਜਿਹੜੇ ਕ੍ਰੋਧ ਨਾਲ ਜਿਹੜੇ ਉਹਦੇ ਨੇ ਨਾ ਅੰਗ ਫਰਕਣ ਲੱਗ, ਕੰਬਣ ਲੱਗ ਗਈ ਕ੍ਰੋਧ ਨਾਲ ਗੁੱਸੇ,
ਤੋਰੰਤ ਹਾਰ ਉਪਟੰਤ ਬਾਰ,
ਆਪਣੇ ਸਿਰ ਦੇ ਬਾਲ ਪੁੱਟਣ ਲੱਗ ਗਈ,
ਤੋਰੰਤ ਹਾਰ, ਡਰ ਅੰਤ ਧੂਰ ਰੁਖੰਤ ਪੂਰ,
ਧੂੜ ਪਾਉਣ ਲੱਗ ਗਈ ਚੱਕ ਚੱਕ, ਜੋ ਕੋਈ ਪਾਗਲ ਕਰਦਾ ਹੁੰਦਾ ਨਾ,
ਰੁਖੰਤ
ਆਪਣੇ ਉੱਤੇ ਉਹਨਾਂ ਤੇ ਧੂੜ ਪਾਉਣ ਲੱਗ ਗਈ ਚੱਕ, ਜੋ ਕੋਈ ਪਾਗਲ ਹੋ ਜਾਂਦਾ,
ਹਾਂ
ਪਾਗੋ ਹਨ ਕਪੂਰ
ਪੂਰੇ ਗੁੱਸੇ ਨਾਲ ਗੁੱਸੇ ਚ ਹਾਂ
ਤੋਮਰ ਛੰਦ ਲੱਖ ਕੋਪ ਭੀ ਮੁਨੀ ਨਾਰ ਉੱਠ ਭਾਜ ਬ੍ਰਹਮ ਉਦਾਰ
ਜਦ ਦੇਖਿਆ ਬਈ ਇਹ ਗੁੱਸੇ ਚ ਆ ਗਈ ਕੁਛ ਕਹਿ ਨਾ ਦਵੇ ਜੇ ਇਹਨੇ ਕੁਛ ਕਹਿਤਾ ਭਸਮ ਹੋ ਜਾਵਾਂਗੇ ਬ੍ਰਹਮਾ ਉੱਠ ਕੇ ਭੱਜ ਗਿਆ ਬਸ
ਲੱਖ ਕੋਟ ਭੀਮੁਨ ਨਾਰ ਉੱਠ ਭਾਜ ਬ੍ਰਹਮ ਉਦਾਰ ਸ਼ਿਵ ਸ਼ੰਗ ਲੈ ਰਿਖੀ ਸਰਬ ਭੈ ਮਾਨ ਹੈ ਤਬ ਤਜ ਗਰਭ
ਉਧਰ ਤਾਂ ਪਹਿਲਾਂ ਤਾਂ ਇਹਨੇ ਵਰ ਦਿੱਤਾ ਸੀ ਨਾ ਆਪਣੇ ਬ੍ਰਹਮਾ ਨੇ ਬ੍ਰਹਮਾ ਡਰ ਗਿਆ ਜਦ ਉਹਨੇ ਦੇਖਿਆ ਨਾ ਵੀ ਇਹ ਤਾਂ ਮਿੱਟੀ ਵੀ ਪਾਉਣ ਲੱਗ ਗਈ ਬ੍ਰਹਮਾ ਭੱਜ ਲਿਆ ਉਧਰ ਸ਼ਿਵਜੀ ਵੀ ਡਰ ਗਿਆ ਆਪਣੇ ਚੇਲੇ ਸਾਰੇ ਨਾਲ ਉਹਨੂੰ ਭੱਜ ਲਓ ਭੱਜ ਚਲੋ ਸ਼ਿਵਜੀ ਵੀ ਭੱਜ ਉੱਠਿਆ ਸਾਰੇ ਭੱਜ ਉੱਠੇ ਉੱਥੋਂ
ਭਏ ਮਾਨ ਹਵੈ ਤਜ ਗਰਭ
ਬਸ ਸਾਰਾ ਨਾਲ ਛੱਡ ਕੇ ਨਾ ਸਾਰੇ ਭੱਜ ਲਏ ਵੀ ਇਹ ਕੀ ਕਰ ਦਿੱਤਾ ਸੀ ਕਿ ਉਹਨਾਂ ਨੂੰ ਸਮਝ ਨਹੀਂ ਆਈ ਕਿਉਂ ਕਰਦੀ ਹੈ
ਇਹ ਫੰਕਸ਼ਨ ਦੇ ਦੌਰਾਨ ਦੀ ਗੱਲ ਹੀ
ਹੈ ਇਹ ਕੀ ਹੋ ਗਿਆ ਅਰੇ ਉਹ ਡਰ ਤਾਂ ਗਏ ਵੀ ਇਹ ਸਾਡੇ ਨੂੰ ਜ਼ਿਆਦਾ ਹੈਗੀ ਹੈ ਤਪ ਤੇਜ ਵਾਲੀ ਇਹ ਜੇ ਕਹਿਤਾ ਅਸੀਂ ਭਸਮ ਹੋ ਜਾਵਾਂਗੇ ਇਹ ਕੁਛ ਇਹੋ ਜਿਹਾ ਸਰਾਫ ਨੂੰ ਦੇ ਦਿੰਦੇ ਸਾਨੂੰ ਘਬਰਾ ਕੇ ਛੱਡ ਕੇ ਚਲੇ
ਸ਼ਿਵ ਸੰਗ ਲੈ ਸਿੱਖ ਸਰਬ
ਸਾਰੇ ਰਿਸ਼ੀਆਂ ਨੂੰ ਲੈ ਕੇ ਉਹ ਕਹਿੰਦਾ ਇਸ਼ਾਰਾ ਕਰਦਾ ਵੀ ਚੱਲ ਚਲੀਏ ਆਪਾਂ ਵੀ ਚਲੀਏ ਫਿਰ ਮੈਂ ਤਾਂ ਭੱਜ ਗਿਆ ਜੀ ਨੇ ਛੇੜਾ ਛੇੜਿਆ ਵੀ ਇਹਨੇ ਪੰਗਾ ਛੇੜਿਆ ਉਹਦਾ ਭੱਜ ਲਿਆ ਆਪਾਂ ਖਾਸ ਨੂੰ ਬੈਠਿਆ ਉਹ ਵੀ ਆਪਣੇ ਲਿਖਤ ਅੱਗੇ ਉੱਤੋਂ
ਭੈ ਮਾਨ ਹੋਇਆ ਤਜ ਗਰਭ
ਹਾਂ ਭੈ ਭੀਤ ਹੋ ਗਿਆ ਅਹੰਕਾਰ ਛੱਡ